ਦਰ ਕਰ ਜੋਰ ਕਰੋ ਚਰਨਾ ਤਲ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸ਼ਰਨ ਗਈ ਦਰਬਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀਓ ਭਗਤ ਨਾਨਕੀ ਬਚਨਾ ਚਿੰਤ ਚਿਤ ਤੇ ਤਜੋ ਤਰੋ ਪ੍ਰੀਤ ਪ੍ਰਤੀਤ ਨਾ ਸੰਸੈ ਹੱਥ ਅਜੋ ਪੰਤ ਨਾਨਕੀ ਬਚਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਕੱਲ ਦੀ ਕਥਾ ਵਿੱਚ ਦੌਲਤ ਖਾਂ ਲੋਧੀ ਨੇ ਆਖਿਆ ਜੇ ਹਿੰਦੂ ਅਤੇ ਮੁਸਲਮਾਨ ਤੁਹਾਡੀ ਨਿਗਾਹ ਵਿੱਚ ਇੱਕੋ ਹੀ ਨੇ ਤਾਂ ਚਲੋ ਅੱਜ ਜੁਮੇ ਦਾ ਦਿਨ ਹੈ, ਮਸੀਤ ਵਿੱਚ ਮੇਰੇ ਨਾਲ ਨਵਾਜ਼ ਪੜ੍ਹੋ। ਮਹਾਰਾਜ ਕਹਿੰਦੇ ਜੇ ਤੂੰ ਨਵਾਜ਼ ਪੜ੍ਹੇਗਾ ਤੇ ਤਾਂ ਪੜ੍ਹਾਂਗੇ। ਸਤਿਗੁਰੂ ਚਲੇ ਗਏ ਨੇ, ਨਵਾਜ਼ ਪੜ੍ਹੀ, ਮਹਾਰਾਜ ਖੜੇ ਰਹੇ। ਕਹਿੰਦੇ ਨਵਾਜ਼ ਨਹੀਂ ਪੜ੍ਹੇ, ਕਹਿੰਦੇ ਤੇਰੇ ਨਾਲ ਵਚਨ ਸੀ ਜੇ ਤੂੰ ਨਵਾਜ਼ ਪੜ੍ਹੇਗਾ ਤੇ ਤਾਂ ਪੜ੍ਹਾਂਗੇ। ਕਹਿਣ ਲੱਗਾ ਮੈਂ ਤਾਂ ਪੜ੍ਹੀ ਆ। ਸਤਿਗੁਰੂ ਮਹਾਰਾਜ ਕਹਿੰਦੇ ਤੇਰਾ ਨਵਾਜ਼ ਪੜ੍ਹਨ ਵਾਲਾ ਜਿਹੜਾ ਨਵਾਜ਼ੀ ਮਨ ਸੀ ਉਹ ਕਾਬਲ ਵਿੱਚ ਘੋੜੇ ਖਰੀਦਦਾ ਸੀ ਔਰ ਕਾਜ਼ੀ ਨੂੰ ਉਹਨੇ ਕਿਹਾ ਮੇਰੇ ਨਾਲ ਪੜ੍ਹਦੇ। ਕਹਿਣ ਲੱਗੇ ਤੇਰਾ ਮਨ ਜਿਹੜਾ ਸੀ ਉਹ ਘਰ ਦੇ ਵਛੇਰੀ ਦੇ ਪਿੱਛੇ ਤੁਰਿਆ ਫਿਰਦਾ ਸੀ ਕਿ ਟੋਏ ਵਿੱਚ ਨਾ ਡਿੱਗ ਪਵੇ। ਤੁਸੀਂ ਨਵਾਜ਼ ਝੂਠੀ ਪੜ੍ਹੀ ਹੈ। ਔਰ ਇੱਕ ਵਾਰ ਗੁਰੂ ਨਾਨਕ ਸਾਹਿਬ ਨੇ ਕੀਤਾ, ਦੌਲਤ ਖਾਂ ਸਤਿਗੁਰਾਂ ਦੇ ਚਰਨਾਂ ਦਾ ਸ਼ਰਧਾਲੂ ਬਣਿਆ, ਉਪਦੇਸ਼ ਦੀ ਬਖਸ਼ਿਸ਼ ਕੀਤੀ। ਇੱਧਰ ਘਰ ਦੇ ਵਿੱਚ ਬੜੀ ਚਿੰਤਾ ਹੈ, ਫਿਕਰ ਹੈ, ਜੈ ਰਾਮ ਗਵਾਂ ਦੇ ਵਿੱਚ ਪਿਆ ਹੋਇਆ ਔਰ ਨਾਨਕੀ ਇਸ ਨੂੰ ਸਮਝਾ ਰਹੀ ਹੈ। ਉੱਧਰ ਨਿਧੇ ਪ੍ਰੋਤ ਨੇ ਆ ਕੇ ਸਾਰੀ ਜੋ ਉੱਥੇ ਦੀ ਦਸ਼ਾ ਸੀ ਮਸੀਤ ਦੀ ਦੱਸੀ ਹੈ। ਜਿਸ ਤਰ੍ਹਾਂ ਸਾਹਿਬ ਸੰਗ ਜੀ ਅੱਗੇ ਪ੍ਰਸੰਗ ਆਉਂਦਾ ਸਰਵਣ ਕਰੋ।
ਪੰਤ ਨਾਨਕੀ ਬਚਨਾ,
ਹਾਂ ਨਾਨਕੀ ਜੀ ਇਸ ਤਰ੍ਹਾਂ ਬਚਨ ਕਹਿੰਦੇ ਨੇ,
ਚਿੰਤ ਚਿਤ ਤੇ ਤਜੋ
ਐ ਪਤੀ ਜੈ ਰਾਮ ਜੀ ਆਪਣੇ ਮਨ ਦੇ ਚੋ ਚਿੰਤਾ ਫਿਕਰ ਛੱਡ ਦਿਓ।
ਤਰੋ ਪ੍ਰੀਤ ਪ੍ਰਤੀਤ
ਤੁਸੀਂ ਭਰੋਸਾ ਤੇ ਔਰ ਪ੍ਰੀਤੀ ਧਾਰਨ ਕਰੋ।
ਨਾ ਸੰਸੇ ਹੱਥ ਅਜੋ
ਜੇ ਅਜੇ ਇਸ ਵਾਸਤੇ ਸੰਸਾ ਜਿਹੜਾ ਤੁਸੀਂ ਕਿਉਂ ਨੀ ਮੇਟਦੇ।
ਉੱਠੋ ਅਸਨਾ ਮੁਖਿਆ ਚੋ
ਉੱਠੋ ਤੁਸੀਂ ਰਸੋਈ ਦੇ ਚੱਲ ਕੇ ਮੁਖੋਂ ਭੋਜਨ ਛਕਣਾ ਕਰੋ।
ਬਹੁਤ ਚਿਰ ਕੋ
ਬਹੁਤ ਚਿਰਾਂ ਦਾ ਤਿਆਰ ਕਰਕੇ ਰੱਖਿਆ ਹੋਇਆ ਹੈ।
ਆਵੇਂਗੇ ਸੁਖ ਸੰਗ
ਸੁਖ ਦੇ ਸਮੇਤ ਮੇਰੇ ਭਰਾਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਜਾਣਗੇ।
ਭਰਾਤ ਹਰ ਅਵਤਰਿਓ
ਮੇਰੇ ਭਰਾ ਜੋ ਹਰੀ ਵਾਹਿਗੁਰੂ ਪਰਮੇਸ਼ਰ ਨੇ ਹੀ ਆਪਣਾ ਸਰਗੁਣ ਸਰੂਪ ਧਾਰਿਆ ਹੈ। ਇਸ ਤਰ੍ਹਾਂ ਨਾਨਕੀ ਜੀ ਆਪਣੇ ਪਤੀ ਨੂੰ ਮੁਖੋਂ ਕਹਿ ਰਹੇ ਸਨ।
ਸਦਨ ਪਰ ਦਪਤੰ
ਤੇ ਸਦਨ ਸਰ ਸੰਗ ਜੀ ਜਿਹੜਾ ਘਰ ਹੈ ਤੇ ਉੱਪਰ ਦੂਜੀ ਮੰਜ਼ਿਲ ਦੇ ਵਿੱਚ ਸਨ।
ਨੀਚੇ ਤੁਲਸਾ ਹੁਤੀ
ਨੀਚੇ ਨੀਵੇਂ ਸਾਹਿਬ ਸੰਗ ਜੀ ਥੱਲੇ ਜਿਹੜੀ ਤੁਲਸਾ ਦਾਸੀ ਸੀ ਨਾਨਕੀ ਜੀ ਦੇ
ਨਿਰਖ ਜਾਗੀ ਬਦਤੰ
ਤੇ ਉਹਨੇ ਨਿਰਖ ਦੇਖ ਲਿਆ ਕਿ ਜਗ ਦੇ ਵੰਦਨਾ ਕਰਨ ਦੇ ਯੋਗ ਸਤਿਗੁਰੂ ਮਹਾਰਾਜ ਜੀ ਆ ਗਏ ਨੇ।
ਵਧੂ ਭਰਾਤ ਜੀ ਆਏ
ਕਹਿਣ ਲੱਗੇ ਹੇ ਬੇਬੇ ਨਾਨਕੀ ਜੀ ਭਰਜਾਈ ਜੀ ਭਰਾ ਤੁਹਾਡੇ ਆ ਗਏ ਨੇ।
ਬਦਨ ਅਰਬਿੰਦਿਆ
ਜਿਨ੍ਹਾਂ ਦਾ ਚਿਹਰਾ ਕਵਲ ਵਾਂਗ ਖਿੜਿਆ ਹੋਇਆ ਹੈ।
ਕੰਧ ਮੁਕੰਧ
ਆਨੰਦ ਦੇ ਕੰਧ ਬੱਦਲ ਨੇ ਤੇ ਮੁਕਤੀ ਦੇ ਦਾਤਾ ਹਨ।
ਦੁੱਖ ਦਿੰਦੇ ਆ
ਜਿਤਨੇ ਵੀ ਸਮੂਹ ਦੁੱਖ ਆ ਉਹਨਾਂ ਦੇ ਤਾਈ ਕੱਟਣ ਵਾਲੇ ਨੇ ਸਤਿਗੁਰੂ ਮਹਾਰਾਜ ਦੇ।
ਸੁਣਤ ਨਾਮ ਜੈ ਰਾਮ
ਸਤਿਗੁਰੂ ਮਹਾਰਾਜ ਜੀ ਦੇ ਆਉਣ ਤੇ ਨਾਮ ਸੁਣ ਕੇ ਜੈ ਰਾਮ
ਅਮੀ ਅਮੀ ਪੀਓ।
ਮਾਨੋ ਕਿਸੇ ਰੋਗੀ ਨੂੰ ਦਵਾਈ ਮਿਲ ਜਾਏ ਤੇ ਉਹ ਅਰੋਗ ਹੋ ਜਾਂਦਾ, ਇਸ ਤਰ੍ਹਾਂ ਰੋਗੀ ਜੈ ਰਾਮ ਨੇ ਅੰਮ੍ਰਿਤ ਹੀ ਪੀ ਲਿਆ ਸਤਿਗੁਰਾਂ ਦੇ ਆਉਣ ਦੀ ਖਬਰ ਸੁਣ ਕੇ।
ਅੰਗ ਨਾ ਮੇਵ ਹੈ ਸ਼ੋਭ
ਤੇ ਅੰਗਾਂ ਦੇ ਸਾਧ ਸੰਗ ਜੀ ਮਿਉਂਦਾ ਨੀ, ਇਤਨਾ ਆਨੰਦ ਭਰ ਗਿਆ।
ਉੱਠਿਓ ਨਿਰਖ ਤੇ ਭਇਓ
ਇਸ ਵਾਸਤੇ ਸਾਧ ਸੰਗਤ ਜੀ ਜਿਹੜਾ ਸ਼ੋਭ ਸੀ ਨਾ ਤੇ ਉੱਠ ਗਿਆ ਤੇ ਸਤਿਗੁਰੂ ਮਹਾਰਾਜ ਨੂੰ ਵੇਖਣਾ ਕੀਤਾ।
ਕੁੰਦ ਰਦਨਾ ਤੇ ਸਦਨਾ
ਸਤਿਗੁਰੂ ਮਹਾਰਾਜ ਜੀ ਦੇ ਦੰਦ ਜਿਹੜੇ ਨੇ ਤੇ ਉਹ ਮਰਦਵਾਨ ਦੇ ਫੁੱਲ ਵਾਂਗ ਕਿੱਤੇ ਨੇ ਤੇ ਔਰ ਸਤਿਗੁਰੂ ਮਹਾਰਾਜ ਜੀ ਤੇ ਦੁੱਖਾਂ ਨੂੰ ਕੱਟਣ ਵਾਲੇ ਹਨ,
ਤੇ
ਕਦਮ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਆ ਗਏ ਹਨ।
ਨਿਰਖ ਹਰ ਕੀ ਔਰ ਹਰ ਸਰਸ
ਤੇ ਹੋਰ ਅਰਥ ਸਤਸੰਗ ਜੀ ਹੇ ਭਾਈ, ਤੇ ਇਸ ਵਾਸਤੇ ਸ਼ੋਭ ਦਾ ਅਰਥ ਆ ਜਿਹੜਾ ਪਿਆਰ ਦਾ ਬੁਲਬੁਲਾ ਸੀ ਨਾ ਉਹ ਜੈ ਰਾਮ ਦੇ ਹਿਰਦੇ ਵਿੱਚ ਉੱਠ ਖਲੋਤਾ ਹੈ। ਤੇ ਇਸ ਤਰ੍ਹਾਂ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਕਬਰ ਸੇਖੇ ਤੇਰੇ ਵਾਲੇ ਉਹ ਨਿਰਖ ਹਰਖ ਔਰ ਸਰਸ ਸਤਿਗੁਰਾਂ ਨੂੰ ਨਿਰਖ ਵੇਖ ਕੇ ਹਿਰਦੇ ਸਰਸ ਬਹੁਤ ਹੀ ਪ੍ਰਸੰਨਤਾ ਹੋਈ।
ਸੂਰ ਨਸਾਏਂਗੇ
ਜਿਹੜੇ ਝੋਰੇ ਸੀ ਸਤਸੰਗ ਜੀ ਸਾਰੇ ਨਸ ਗਏ।
ਅਰਬਿੰਦ ਬਦਨ ਬਲੋਖ
ਕਾ ਸਤਿਗੁਰੂ ਮਹਾਰਾਜ ਜੀ ਦਾ ਕਵਲ ਸਰੇਖਾ ਤੇਰਾ ਵੇਖ ਕੇ
ਸੰਪਤ ਬੰਧਨ ਕੀਨਾ
ਔਰ ਪਤੀ ਤੇ ਪਤਨੀ ਨੇ ਭਾਵ ਨਾਨਕੀ ਤੇ ਜੈ ਰਾਮ ਨੇ ਮੱਥਾ ਟੇਕਿਆ।
ਚਿੰਤਾ ਚੇਤੇ ਖੀਨ ਹਵਾ
ਆਦੀ ਚਿੰਦੇ ਚੋਂ ਜਿਹੜੀ ਚਿੰਤਾ ਸੀ ਫਿਕਰ ਉਹ ਸਾਰਾ ਹੀ ਨਾਸ ਹੋ ਗਿਆ।
ਨਾਨਕ ਮੈਂ ਪੇ ਪੀਨਾ
ਤੇ ਬੜੇ ਭਾਰੀ ਆਨੰਦ ਦੇ ਅੰਦਰ ਸਤਸੰਗ ਜੀ ਗਾੜੇ ਆਨੰਦ ਦੇ ਅੰਦਰ ਟਿਕ ਗਏ ਨੇ।
ਨਰਾਜ ਸ਼ਾਂਤੀ ਜੈ ਰਾਮ ਔਰ ਨਾਨਕੀ ਵਸਾਏ ਪੂਰ ਸਾਦਰਾ
ਜੈ ਰਾਮ ਤੇ ਨਾਨਕੀ ਜੀ ਨੇ ਬਹੁਤ ਹੀ ਆਦਰ ਦੇ ਸਮੇਤ ਸਤਿਗੁਰੂ ਮਹਾਰਾਜ ਜੀ ਨੂੰ ਬਿਠਾਇਆ।
ਮਸੀਤ ਆਪ ਜਾਏ ਜੋ ਕਰੀ ਕਹੋ ਮੈਂ ਕਰਾ
ਮਸੀਤ ਆਪ ਜਾਏ ਆਪ ਜੀ ਨੇ ਮਸੀਤ ਦੇ ਅੰਦਰ ਜਾ ਕੇ ਜਿਵੇਂ ਕੀਤੀ ਹੈ ਕਹੋ ਮੈਂ ਆ ਕਰ ਹੇ ਮੇਰ ਦੇ ਕਰਨ ਵਾਲੇ ਮੇਰੇ ਭਰਾਤਾ ਜੀ ਸਾਰੀ ਗੱਲ
ਦੱਸੋ।
ਅਸੀਂ ਬਹੁਤ ਹੀ ਫਿਕਰ ਦੇ ਸਮੇਤ ਚਿੱਤ ਵਿੱਚ ਹੋ ਰਹੇ ਸੀ ਕਿਉਂਕਿ ਕੋਈ ਵੀ ਭੇਦ ਦੀ ਸਾਨੂੰ ਗੱਲ ਨਹੀਂ ਸੀ ਸਮਝ ਆਉਂਦੀ ਮਿਲੀ ਨਹੀਂ ਸੀ ਤੁਹਾਡੀ ਕਣਸੋ
ਮਾਨ ਨਿੰਦ ਆਨ ਭਰੇ ਸੁਨੇ ਭੁਲਾਨਿਆ
ਕਿਉਂਕਿ ਜਿਹੜੇ ਅਪਮਾਨ ਪੁਰਸ਼ ਸੀ ਤੇ ਉਹ ਬਹੁਤ ਹੀ ਆਪਣੇ ਮੁਖੋਂ ਨਿੰਦਿਆ ਭਨੇ ਉਚਾਰਦੇ ਸੀ ਕਰਦੇ ਸੀ ਸੁਣੇ ਉਸ ਨਿੰਦਿਆ ਨੂੰ ਸੁਣ ਕੇ ਤੇ ਅਸੀਂ ਭੁੱਲ ਰਹੇ ਸੀ ਸਾਡਾ ਮਨ ਵੀ ਭਰਮ ਦੇ ਭੁਲੇਖੇ ਦੇ ਪੈ ਰਿਹਾ ਸੀ।
ਗੁਰੂ ਪਨੰਤ ਵੀਰ ਜੀ ਜੋ ਤਾਹੇ ਕਿਆ ਵਿਚਾਰ
ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭੈਣ ਤੇ ਜੀਜਾ ਜੀ ਜੋ ਗੱਲ ਬਤੀਤ ਹੋ ਗਈ ਸੋ ਹੋ ਗਈ ਤੇ ਉਹਦੀ ਹੁਣ ਕੀ ਵਿਚਾਰ ਕਰਨੀ ਆ।
ਸਮੀਪ ਜੇ ਅਪਮਾਨ ਥੇ ਸੁਣੇ ਹੋ ਸੋ ਉਚਾਰ ਹੈ
ਇਸ ਵਾਸਤੇ ਜਿਹੜੇ ਕੋਲ ਬੰਦੇ ਖੜੇ ਸੀ ਤੇ ਉਹ ਜਦੋਂ ਉਚਾਰਨਗੇ ਦੱਸਣਗੇ ਤੁਸੀਂ ਸੁਨੇਹੋ ਸੁਣ ਲਿਓ ਜਾ ਸੋ ਨੇਹੋ ਸੋ ਉਚਾਰ ਹੈ ਇਸ ਵਾਸਤੇ ਪ੍ਰੇਮ ਦੇ ਨਾਲ ਤੁਹਾਨੂੰ ਦੱਸ ਦੇਣਗੇ ਜਾਂ ਜਦੋਂ ਉਹ ਦੱਸਣਗੇ ਉਚਾਰਨਗੇ ਤੇ ਸੁਨੇਹੋ ਤੇ ਸੁਣ ਲਿਓ ਉਹਨਾਂ ਦੇ ਪਾਸੋਂ
ਰਾਮ ਹੱਥ ਬੰਦ ਬੁਜੰਤ ਬਾਰ ਬਾਰ ਹੀ
ਭਾਈ ਜੈ ਰਾਮ ਜੀ ਦੋਵੇਂ ਹੱਥ ਜੋੜ ਕੇ ਪੁਨਾ ਪੁਨਾ ਪੁੱਛਦੇ ਹਨ
ਮਸੀਤ ਮੈਂ ਬਤੀਤ ਜਿਉਂ ਸੁਣਾਈਏ ਉਚਾਰ ਹੀ
ਜਿਸ ਤਰ੍ਹਾਂ ਮਸੀਤ ਦੇ ਜਾ ਕੇ ਬਤੀਤ ਹੋਇਆ ਸਮਾਂ ਤੇ ਆਪ ਉਚਾਰਨ ਕਰਕੇ ਦੱਸੋ
ਬੁਝੇ ਆਨ ਕੋ ਹਮੈ ਬਿਨਾ ਸੁਣੇ ਕੇ ਭਾਖ ਹੀ
ਆਪ ਬੁਝੇ ਆਨ ਕੋ ਹਮੈ ਜੇ ਕਰਕੇ ਸਾਨੂੰ ਕੋਈ ਆ ਕੇ ਪੁੱਛੇਗਾ ਬਿਨਾਂ ਸੁਣੇ ਕੇ ਭਾਖ ਹੀ ਅਸੀਂ ਬਿਨਾਂ ਸੁਣੇ ਤੋਂ ਕੀ ਉਸਦੇ ਤਾਂ ਦੱਸਾਂਗੇ
ਮਾਰ ਤੁੰਡ ਜੋ ਸੁਣੇ ਸੋ ਸੱਚ ਬਚ ਲਾਖ ਹੀ
ਤੇ ਜਦੋਂ ਤੁਹਾਡੇ ਮੁਖੋਂ ਕੋਈ ਸੁਣੇਗਾ ਤੇ ਇਸ ਵਾਸਤੇ ਸੋ ਸਾਧ ਬਚ ਲਾਖ ਹੀ ਉਹ ਆਪਣੇ ਹਿਰਦੇ ਚ ਸੱਚਾ ਤੇ ਪਿਆਰਾ ਵਚਨ ਜਾਣਨਗੇ
ਜੋ ਆਪ ਅੰਤ ਲੋ ਬਖਾਣੇ ਆਪ ਕੀਜੀਏ
ਹੁਣ ਤੋਂ ਲੈ ਕੇ ਅਖੀਰ ਤਾਈਂ ਇੱਥੇ ਵਰਤੀ ਹੈ ਤੇ ਸਾਰੀ ਆਪ ਦੱਸਣਾ ਕਰੋ
ਸਭ ਸੁਣਾਏ ਬਾਤ ਕੋ ਆਨੰਦ ਮੋਹੇ ਦੀਜੀਏ
ਸਾਰੀ ਗੱਲ ਜਿਹੜੀ ਸੁਣਾ ਕੇ ਤੇ ਸਾਨੂੰ ਆਨੰਦ ਦੇਣਾ ਕਰੋ
ਦੇਖ ਦੀਨ ਤਾ ਦਿਆਲ ਬਦਰ ਸਾਬਿਤ ਕਹੀ
ਸਤਿਗੁਰੂ ਮਹਾਰਾਜ ਜੀ ਨੇ ਸਤਸੰਗ ਜੀ ਐਸੀ ਦੀਨਤਾ ਗਰੀਬੀ ਨਿਵਰਤਾ ਵਾਲੀ ਦਸ਼ਾ ਵੇਖ ਕੇ ਦਿਆਲੂ ਸਤਿਗੁਰਾਂ ਨੇ ਮੁਖੋਂ ਸਾਰਾ ਢੰਗ ਤਰੀਕਾ ਜਿਹੜੀ ਗੱਲ ਸੀ ਦੱਸ ਦਿੱਤੀ
ਜੋ ਹੋਇਓ ਬਰਤਾਂਦ ਖਾਨ ਕਾਜੀ ਸਹੀ
ਤੇ ਜਿਸ ਤਰ੍ਹਾਂ ਕਾਜੀ ਤੇ ਦੌਲਤ ਖਾਂ ਦੇ ਨਾਲ ਸਾਰਾ ਪ੍ਰਸੰਗ ਹੋਇਆ ਸਹੀ ਨਿਸ਼ਚੇ ਕਰਕੇ
ਮਨ ਮਖਮੂਡ ਅਜਾਨ ਨਾ ਮਨ ਥਿਰ ਕਰਤ ਹੈ
ਮਹਾਰਾਜ ਕਹਿੰਦੇ ਉਹਨਾਂ ਦੇ ਮਨ ਮਨਮੁਖ ਹੋਏ ਨੇ ਮੂਰਖ ਨੇ ਅਣਜਾਣ ਨੇ ਤੇ ਆਪਣਾ ਮਨ ਟਕਾਉਂਦੇ ਨਹੀਂ
ਉਹ ਬਾਹਰ ਵੇਖ ਸਰੀਰ ਬੰਦਗੀ ਧਰਤ ਹੈ
ਤੇ ਬਾਹਰੋਂ ਜਿਹੜੇ ਵੇਖ ਲਿਬਾਸ ਆ ਤੇ ਉਹ ਸਰੀਰ ਦੇ ਉੱਤੇ ਬੰਦਗੀ ਵਾਲਾ ਧਰਦੇ ਆ ਤੇ ਅਸੀਂ ਬਹੁਤ ਨਵਾਜ਼ ਕਰਦੇ ਨਵਾਜ਼ ਪੜਨ ਵਾਲਾ ਲਿਬਾਸ ਬਣਾਉਂਦੇ ਨੇ ਬਾਹਰੋਂ
ਗਰਬ ਕਰੇ ਨਜ਼ਰ ਦੇ ਖੁਦਾਏ ਕੇ ਯਾਦ ਹੈ
ਔਰ ਹਿਰਦੇ ਵਿੱਚ ਬੜਾ ਹੰਕਾਰ ਕਰਦੇ ਨੇ ਆਪਣੇ ਖੁਦਾਏ ਕੇ ਯਾਦ ਹੈ ਕਿ ਅਸੀਂ ਬੜੀ ਖੁਦਾ ਦੀ ਯਾਦ ਵਾਲੇ ਹਾਂ ਭਾਵ ਅਸੀਂ ਬਹੁਤ ਖੁਦਾ ਨੂੰ ਚੇਤੇ ਕਰਦੇ ਹਾਂ
ਦੂਜੇ ਪ੍ਰੇਮ ਵਿਹੀਨ ਵੇਖ ਸੰਵਾਦ ਹੈ
महाराज कहते प्रेम तो बिना यह सारे शुशे खाली ने ते इस वास्ते इन्हां दे जतन जेड़े ओ सारे बाल निष्फल व्यर्थ हैं।
विषय मोह में फसे सदा मन तह बसै
विषयां दे मोह दे फसे हुए ने ते हमेशा इन्हां दे मन उत्थे जा के बसदे हन।
उर्जे स्वादन बाद ही प्रभु रस क्यों रसै
हे भाई उर्जे फसे हुए ने विषयां दे बाद व्यर्थी स्वादां दे किवें वाहिगुरु परमेश्वर दे नाम रस दे अंदर
सारे
संसार दे धंधे कर रहे ने ते मन एक क्षण भी इन्हां दे टिकदे नहीं।
सुन करन मो नरेसी सो निष्ठा पाए का
जो दौलत खां राजा सी सुन के ते ओ निव्या है उपदेश नूं सुन के ते निष्ठा पा के निव्या है निम्रता दे चा गया।
वो बख्शो पून जो भन्यो दया मन लायका
उसने कहा जिहड़ी मैं भुल कीती है ते वो बख्श दियो ते अपने मन दे इक दयालता लिया के
मोहतर की बात इन बाब बखाने
उस तो बाद जिहड़ी धन दी गल सी 760 रुपये वाधे दी ते ए नवाब ने आख्या
अर्ध देन श्री चंद अर्ध हित दानिया
अद्धा तो श्री चंद नू मिलेगा ते अद्धा अगे फकीरां नू दान उहदे विचों मिलेगा।
ऐ करदम न्यू सदन बंदना ठान सो
इस तरह कह के अपने घर नू चल गया ते मत्था टेक के
ओ आहो हम आए तुम निकट भई किव जान सो
कहण लगे भैण जी असीं तुहाडे कोल घर दे विच आ गई हां ते आ गए हां ते इस तरह जो गल होई तुसीं जाण लो समझ लो
जीजा जी ओ करी भली कह दो बुरी
जय राम जी असी इस तरह कीती है ते इस वास्ते भली है ते अतवा जा चंगी है
चतुरवर्ण की पीर होती ते बौजुरी
चाहे चंगी है चाहे माड़ी है ते चारे वर्णा दे लोकां दी उत्थे भीड़ा कट जुड़िया होया सी मसीत दे अंदर
सब सुने ए वाक हसे अपसे पई
ते जदों सारयां ने वचन सुने ते सार संग जी सारयां दे मन जेड़े सी हासे नाल भर गए
ओ सुन एवं श्रवण जय राम चिंता चित दुर गई
और जय राम जी ने कन्ना विच सारा प्रसंग सुन के ते सारी इस दी चिंता जिहड़ी सी मिट गई
नाराज शांति जय राम जो रहात बैन आनन बखान है
दोवें हाथ जोड़ के भाई जय राम जी अपने मुखों इस तरह वचन कहण लगा
परिस दी व्यापकृति को बुरी सुमान है
सच्चे पातशाह हमेशा वास्ते चंगी किरत करदे हो ते कौन है जिहड़ा तुहाडी किरत नूं को बुरी मन सके
कुमार तंड जो कुमान आनंद दा
ते जिस तरह साहब संग जी सूरज ते चंद्रमा ते और प्रकाश दे के पुरशां नूं आनंदी ते सुखदायक बना दिंदे ते इसे तरह आप सुख दिंदे हो
अवतार आप तैस मोख दान दसदा
इसे तरह अपने दासां नूं मुक्ति देण वास्ते आप जी ने सुख देण वास्ते अपना सरगुण स्वरूप जिहड़ा संसार विच धारण कीता है
पंत नानकी मैं पोना
नानकी जी फिर वचन कहण लगे
आए के ना प्रतीत
कहण लगे पति जी हुण दसो तुहानू भरोसा आया है कि नहीं आया
कदो संदेह ओरी
ते कदो आत्मा हुण भी तुहाडे हिरदे दे अंदर ए संदेह संसा जी है
करो ना असरी चीती
तुसी अपने चित नूं क्यों नहीं टिकांदे अचल करदे
उठो रसोई जेविए
उठो हुण आपां रसोई भोजन जिहड़ा उस नूं छकणा करिए
भरम ना मूल करे हो
ते मूल काई अपने मन दे च भरम ना करिया करो कृपा दे समुंदर गुरु नानक साहब महाराज जी दे निकट कोल
चिंता तज दे हो
ते और चिंता जिहड़ी चिंता फिकरे सारा ही छड्ड दे हो
श्री नानक जी धन
ते जय राम हुण कहण लगा है प्रभावित हो के सतगुरां तो कहिंदा श्री गुरु नानक देव महाराज जी भी धनता योग हन
अमर गन मन है
जिन्हां दे ताई देवते भी बहुत सारी मनौत करदे ने गुरु नानक साहब दे
तू भगनी तनकेरी
नानकी तू उहनां दी भैण है गुरु नानक साहब दे
अनक मत धन है
तेरी भी जड़ी मती है बुद्धि ओह भी धनता दे योग है
पापी कछुक धन
जय राम कहण ਲੱਗਾ ਮੈਂ ਵੀ ਕੁਝ ਧੰਤਾ ਦੇ ਯੋਗ
ਹਾਂ,
ਆਪਣੇ ਹਿਰਦੇ ਚ ਮੈਂ ਇਸ ਗੱਲ ਨੂੰ ਸਮਝਦਾ
ਹਾਂ। ਪ੍ਰਸੰਗੀ ਮਮ ਤੋਰੀ,
ਕਹਿਣ ਲੱਗਾ ਨਾਨਕੀ ਮੇਰਾ ਤੇ ਤੇਰਾ ਇਹ ਸੰਬੰਧ ਦਾ ਪ੍ਰਸੰਗ ਸਾਰੇ ਸੰਸਾਰ ਵਿਚ ਹੈ,
ਅਸਬਿਦ ਪਿਖਾ,
ਤੇ ਇਹ ਤੇਰੇ ਨਾਲ ਸੰਬੰਧ ਹੋਇਆ ਤੇ ਇਸ ਤਰ੍ਹਾਂ ਮੈਂ ਆਪਣੇ ਮਨ ਦੇ ਜਾਣਦਾ ਮੈਂ ਵੀ ਕੁਝ ਧੰਤਾ ਦੇ ਯੋਗ ਹਾਂ।
ਦੋਹਰਾ ਸ੍ਰੀ ਸੁਣੋ ਤਿਆ ਸ੍ਰੀ ਗੋਬਾਲਾ ਸੰਧੂ ਭਨਤ,
ਸ੍ਰੀ ਬਾਲਾ ਸੰਧੂ ਜੀ ਗੋਦ ਦੇ ਇਸ ਤਰ੍ਹਾਂ ਉਚਾਰਨ ਕਰਦੇ ਆ।
ਸ੍ਰੀ ਅੰਗਦ ਸੁਖਰਾਸ,
ਗੁਰੂ ਅੰਗਦ ਦੇਵ ਮਹਾਰਾਜ ਜੀ ਸੁਖਾਂ ਦੀ ਹੱਦ ਸੁਖਾਂ ਦੀ ਉਹਦੀ ਖਡੂਰ ਸਾਹਿਬ ਦੇ ਅੰਦਰ ਇਤਿਹਾਸ ਸੁਣਾ ਰਹੇ ਨੇ।
ਅੱਗੇ ਅਮੀ ਪਟੰਤਰੰ,
ਅੱਗੇ ਜੋ ਇਤਿਹਾਸ ਹੈ ਅੰਮ੍ਰਿਤ ਦੇ ਪਟੰਤਰ ਸਦਰਸ,
ਔਰ ਸੁਣੋ ਇਤਿਹਾਸ
ਹੋਰ ਜੋ ਗੁਰੂ ਨਾਨਕ ਸਾਹਿਬ ਦੇ ਬੀਤੇ ਸਮੇਂ ਦੇ ਜੋ ਕੌਤਕ ਨੇ, ਐਸੀ ਕਥਾ ਗਾਥਾ ਸਰਵਣ ਕਰੋ।
ਅੜੇਲੀ ਬਾਰ ਬਾਰ ਕਹਿ ਬਹੋਰੀ,
ਪੁਨਾ ਪੁਨਾ ਫੇਰ ਕਹਿੰਦਾ ਹੈ
ਸੰਗ ਨਾਨਕ ਲੀਏ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਾਲ ਲੈ ਕੇ
ਉੱਠੇ ਅਚਨ ਬਰ ਅਸਨ,
ਸ੍ਰੇਸ਼ਟ ਭੋਜਨ ਜਿਹੜਾ ਸੀ ਉਹ ਛਕਣ ਵਾਸਤੇ ਉੱਠੇ
ਨੇ। ਸੁਖ ਪਏ
ਜੈ ਰਾਮ ਦੇ ਮਨ ਦੇ ਚ ਬੜਾ ਭਾਰੀ ਸੁਖ ਹੋਇਆ।
ਕੋ ਨੀਨੋ ਸਾਂਗੀ,
ਭਾਈ ਬਾਲਾ ਜੀ ਕਹਿੰਦਾ ਮੈਨੂੰ ਵੀ ਭੋਜਨ ਛਕਣ ਵਾਸਤੇ ਨਾਲ ਲੈ ਲਿਆ।
ਭੋਜਨ ਖਾਣ ਕੇ,
ਭੋਜਨ ਖਾਣ ਦੇ ਵਾਸਤੇ
ਉਹ ਗਏ ਰਸੋਈ ਥਾਂ,
ਜੋ ਰਸੋਈ ਵਾਲਾ ਥਾਂ ਟਿਕਾਣਾ ਸੀ ਉੱਥੇ ਚਲੇ ਗਏ।
ਗੁਰਤ ਮਨ ਮਾਨ ਕੇ,
ਆਪਣੇ ਮਨ ਦੇ ਚ ਪ੍ਰਸੰਤਾ ਨੂੰ ਮੰਨ ਕੇ,
ਉਦਨ ਸਰਪੀ ਸਿਤਾ,
ਉਦਨ ਚੌਲ ਸਰਪੀ ਘਿਓ ਸਿਤਾ ਖੰਡ, ਪਹਿਤ ਦਾਲ ਬਹੁਤ ਸਾਰੀ ਸਵਾਦ ਬਣੀ ਹੋਈ ਹੈ।
ਰੋਟੀ ਅਨਰੂਪ ਖਾਏ,
ਰੋਟੀ ਦੇ ਅਨੁਸਾਰ ਭੋਜਨ ਨੂੰ ਛੱਕ ਕੇ
ਸਹਿ ਲਾਦਿਆ,
ਸਹਿਤ ਆਨੰਦ ਦੇ ਸਤਿਗੁਰੂ ਮਹਾਰਾਜ ਜੀ ਉੱਠ ਕੇ ਉੱਥੇ
ਮਨ ਪ੍ਰਿਆ ਕੰਡਸਾਏ,
ਫਿਰ ਜੋ ਪਲੰਗ ਸੀ ਉਸ ਨੂੰ ਡਾ ਕੇ
ਪਰਮ ਸੁਖੀ
ਤੇ ਪੌਂਡੇ ਬਰਾਜ ਗਏ ਤੇ ਪਰਮ ਸੁਖ ਦੀ ਨੀਂਦ ਵਿਚ,
ਜਿਸ ਦਰਸ਼ਨ ਤੇ
ਜਿਸ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਤੇ
ਬ੍ਰਿੰਦ ਸਭੇ ਟਰ ਜਾਏ ਦੁਖੀ,
ਬ੍ਰਿੰਦ ਸਮੂਹ ਸਾਰੇ ਜਿਹੜੇ ਦੁੱਖ ਉਹ ਟਲ ਜਾਂਦੇ ਨੇ।
ਦੋਹਰਾ ਪਦ ਸੁਣ ਤੇ ਇਤਿਹਾਸ ਇਹ,
ਜੇਕਰ ਕੇ ਪਾਪੀ ਵੀ ਗੁਰੂ ਨਾਨਕ ਸਾਹਿਬ ਦੀ ਕਥਾ ਇਤਿਹਾਸ ਨੂੰ ਸੁਣ ਲਵੇਗਾ,
ਸ੍ਰੀ ਗੁਰੂ ਸਰਦਾ ਦੈਨਾ,
ਤੇ ਸਤਿਗੁਰੂ ਮਹਾਰਾਜ ਜੀ ਉਸਦੇ ਹਿਰਦੇ ਚ ਵੀ ਆਪਣੀ ਸ਼ਰਧਾ ਟਿਕਾ ਦੇਣਗੇ।
ਮਨ ਹਰਨ ਕੋ,
ਇਹ ਜਿਹੜੇ ਅੱਗ ਪਾਪ ਨੇ ਉਹਨਾਂ ਸਮੂਹ ਇਹਨਾਂ ਦੀ ਮੈਲ ਮੇਟਣ ਵਾਸਤੇ, ਜਲ ਦੇ ਸਦਰਸ ਨੇ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ।
ਦੋਹਰਾ ਸ੍ਰੀ ਗੁਰੂ ਕਰਨਾ ਐਨਕੀ,
ਅੱਗੇ ਭਾਈ ਸਾਹਿਬ ਮੰਗਲ ਕਰਦੇ ਇਤਿਹਾਸ ਸ਼ੁਰੂ ਕਰਨ ਵਾਸਤੇ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਦੇ ਘਰ ਦੇ
ਕਮਲ ਨੇ ਧੂਰ,
ਉਹਨਾਂ ਦੇ ਚਰਨਾ ਕਮਲਾਂ ਦੀ ਧੂੜੀ ਲੈ ਕੇ
ਮੁੱਕ ਰਹੇ ਮਾਜ ਕੈ,
ਆਪਣਾ ਜਿਹੜਾ ਮਨ ਹੈ ਤੇ ਸ਼ੀਸ਼ੇ ਵਾਂਗ ਇਸ ਨੂੰ ਮਾਨ ਕੇ ਸ਼ੀਸ਼ੇ ਦੇ ਧੱਬੇ ਪੈ ਜਾਂਦੇ, ਸਿਆਹੀਆਂ ਪੈ ਜਾਂਦੀਆਂ। ਇਹ ਜਿਹੜਾ ਮਨ ਹੈ ਇਹਦੇ ਅੰਦਰ ਅਵਿਦਿਆ ਦੀਆਂ ਸਿਆਹੀਆਂ ਪਈਆਂ ਹੋਈਆਂ, ਰਾਗ ਦੁਆਇਸ਼ ਦੇ ਧੱਬੇ ਪਏ ਹੋਏ ਨੇ, ਇਹ ਮਨ ਸ਼ੀਸ਼ਾ ਮੈਲਾ ਹੋਇਆ ਹੋਇਆ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਧੂੜ ਇਹ ਮਸਾਲਾ ਲੈ ਕੇ ਤੇ ਇਸ ਨਾਲ ਆਪਣੇ ਮਨ ਨੂੰ ਮਾਂਜ ਕੇ ਜੋ ਸੁੰਦਰ ਰਸਦਾਇਕ ਕਥਾ ਅੱਗੇ ਮੈਂ ਉਚਾਰਨ ਕਰਦਾ ਹਾਂ।
ਚੌਪੀ ਬਾਲੇ ਕੋ ਸਸੀ ਸੁਦਾਸੀ,
ਭਾਈ ਬਾਲੇ ਦਾ ਮੁੱਖ ਜਿਹੜਾ ਹੈ ਤੇ ਉਹ ਚੰਦਰਮਾ ਵਰਗਾ ਹੈ ਤੇ ਸੋਦਾ ਅੰਮ੍ਰਿਤ ਰੂਪ ਇਤਿਹਾਸ ਮੁੱਖੋਂ ਨਿਕਲ ਰਿਹਾ।
ਕਥਾ ਕਹਿ ਸ੍ਰੀ ਅੰਗਦ ਪਾਸੀ,
ਗੁਰੂ ਨਾਨਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ ਭਾਈ ਬਾਲਾ ਅੰਮ੍ਰਿਤ ਰੂਪੀ ਕਥਾ ਜਿਹੜੀ ਉਹਨੂੰ ਸੁਣਾ ਰਹੇ ਨੇ।
ਇਹ ਮਗਨ ਕਬ ਕਬੀ ਹੋਏ ਜਾਵੇ,
ਕਦੇ ਕਦੇ ਇਸ ਕਥਾ ਨੂੰ ਸੁਣਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਪ੍ਰੇਮ ਵਿਚ ਮਸਤ ਹੋ ਜਾਂਦੇ ਆ।
ਅੱਗੇ ਸਮਾਧੀ ਅਡੋਲ ਸੁਹਾਵ ਹੈ,
ਗੁਰੂ ਨਾਨਕ ਸਾਹਿਬ ਦੇ ਧਿਆਨ ਵਿਚ ਅਡੋਲ ਸਮਾਧੀ ਲੱਗ ਜਾਂਦੀ ਹੈ, ਸੋਭਾ ਪਾਉਂਦੇ ਨੇ ਸਮਾਧੀ ਚ ਗੁਰੂ ਅੰਗਦ ਦੇਵ ਮਹਾਰਾਜ।
ਮੋਰ ਬਲੋਚਨ ਖੋਲੇ ਜਬ ਹੀ,
ਜਦੋਂ ਫੇਰ ਗੁਰੂ ਅੰਗਦ ਦੇਵ ਮਹਾਰਾਜ ਦੀ ਸਮਾਧੀ ਤੋਂ ਨੇਤਰ ਖੋਲਦੇ ਨੇ।
ਬਾਲਾ ਕਹਿਣ ਲੱਗੇ ਕੁਲ ਤਬਹੀ,
ਭਾਈ ਬਾਲਾ ਜੀ ਫੇਰ ਅੱਗੇ ਗੁਰੂ ਨਾਨਕ ਸਾਹਿਬ ਦੀ ਕਥਾ ਉਚਾਰਨ ਲੱਗ ਪੈਂਦੇ ਨੇ।
ਪੁੱਤਰ ਸੰਗੀ ਪੀਵੇ ਸਰੋਤੇ,
ਜਿਹੜੇ ਸਰੋਤੇ ਸੁਣਨ ਵਾਲੇ ਤੇ ਕੰਨਾਂ ਰੂਪੀ ਡੂਨਿਆਂ ਦੇ ਨਾਲ ਅੰਮ੍ਰਿਤ ਕਥਾ ਦਾ ਰਸ ਪੀਂਦੇ ਨੇ।
ਤ੍ਰਿਪਤ ਨਾ ਹੋਤੇ,
ਅੰਮ੍ਰਿਤ ਵਰਗਾ ਰਸ ਹੈ ਇਸ ਕਥਾ ਦਾ ਤੇ ਉਹ ਰੱਜਦੇ ਨੀ ਪੀਂਦੇ ਹੋਏ।
ਸ੍ਰੀ ਬਾਲਾ ਸੰਦਰਵਾਤੀ ਚਾਉਪੀ ਸਿਰ ਨਾਨਕ ਕਿੰਕਰ ਸੁਖ ਰਸਾ
ਭਾਈ ਬਾਲਾ ਜੀ ਸੰਧੂ ਗੁਰ ਦੇ ਉਚਾਰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਨੇ।
ਮੈਂ ਬੈਸਪਨ ਸੁਸਾ ਅਵਾਸਾ
ਆਪਣੀ ਭੈਣ ਜੀ ਦੇ ਘਰ ਦੇ ਤੇ ਇਸ ਤਰ੍ਹਾਂ ਸੁਲਤਾਨਪੁਰ ਬੈਠੇ ਰਹਿੰਦੇ ਨੇ।
ਜਨ ਬੈਰਾਗ ਧਾਰਨ ਚ ਦੇਹਾ
ਮਾਨੋ ਬੈਰਾਗ ਨੇ ਆਪਣਾ ਸਰੂਪ ਧਾਰ ਕੇ
ਪ੍ਰਗਟ ਦਿਖਾਵਤੀ ਜਗਤ ਅਨੇਹਾ
ਪ੍ਰਗਟੀ ਸਰ ਸਾਂਝੀ ਸਾਰੇ ਸੰਸਾਰ ਦੇ ਵਿਚ ਦਿਖਾ ਰਿਹਾ ਹੈ ਤੇ ਅਨੇਹਾ ਨਿਰਮੋਹਤਾ ਜਿਹੜੀ ਉਸਦੇ ਤਾਏ
ਜਦੋਂ ਸ਼ਾਂਤ ਰਾਸੀ ਧਾਰ ਸਰੂਪਾ
ਜਦੋਂ ਅਥਵਾ ਜਿਹੜਾ ਸ਼ਾਂਤ ਰਾਸ ਹੈ ਉਸੇ ਨੇ ਆਪਣਾ ਸਰੂਪ ਧਾਰ ਕੇ
ਦਿਖਾਵੇ ਨੇ ਜੀ ਅਨਰੂਪਾ
ਭਾਵ ਦਾ ਅਰਥ ਪ੍ਰਕਾਸ਼ ਦਿਖਾਉਂਦਾ ਹੈ ਤੇ ਆਪਣੇ ਆਪ ਦਾ ਤੇ ਇਸ ਤਰ੍ਹਾਂ ਪ੍ਰਗਟ ਹੋ ਕੇ ਜਿਹੜਾ ਸ਼ਾਂਤ ਰਾਸ ਹੈ ਭਾਵ ਪ੍ਰਕਾਸ਼ ਨੂੰ ਕਹਿੰਦੇ ਨੇ ਜਾਂ ਕਾਵ ਦੇ ਗ੍ਰੰਥਾਂ ਵਿਚ ਕਵੀਆਂ ਨੇ ਨੌ ਰਸ ਗਿਣੇ ਨੇ ਤੇ ਹਰ ਰਸ ਦੇ ਭਾਵ ਹੁੰਦੇ ਆ ਸਥਾਈ ਤੇ ਸੰਚਾਰੀ ਸ਼ਾਂਤ ਰਸ ਦਾ ਸਥਾਈ ਭਾਵ ਨਿਰਵੇਦ ਹੈ ਜਿਹਨੂੰ ਬੈਰਾਗ ਵੀ ਆਖਦੇ ਆ ਮਾਨੋ ਸ਼ਾਂਤ ਰਸ ਆਪਣੇ ਅਨੁਕੂਲ ਦਾ ਭਾਵ ਕੀ ਨਿਰਵੇਦ ਬੈਰਾਗ ਦੇ ਤਾਈ ਦੱਸ ਰਿਹਾ ਹੈ
ਜਦੋਂ ਧਰਿਓ ਉਪਕਾਰੀ ਸਰੀਰਾ
ਤੇ ਜਾਂ ਅਥਵਾ ਇਹ ਪਰਉਪਕਾਰ ਨੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਰੂਪ ਧਾਰਿਆ ਹੋਇਆ
ਤਾਰਨ ਕੋ ਗੁਣੀ ਗਹੀਰਾ
ਪੁਰਸ਼ਾਂ ਦੇ ਤਾਰਨ ਵਾਸਤੇ ਗੁਣਾਂ ਦੇ ਸਮੁੰਦਰ ਸਤਿਗੁਰੂ ਮਹਾਰਾਜ ਜੀ
ਸਿਰ ਪਰ ਨੁਕਤ ਹੈ ਜੁਗਲ ਕਾ ਗਜ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਉੱਤੇ ਦੋ ਗਜ ਦਾ ਸਾਹਿਬ ਸੰਗੀ ਪਰਨਾ ਬੰਨਿਆ ਹੋਇਆ ਹੈ
ਖਫਨੀ ਗਾਰੀ ਬਰਚੀਰੀ
ਤੇ ਖਫਨੀ ਜਿਹੜੀ ਆ ਤੇ ਔਰ ਗਲ ਦੇ ਸਾਹਿਬ ਸੰਗੀ ਪਾਈ ਹੋਈ ਸ੍ਰੇਸ਼ਟ ਵਸਤਰ ਦੀ
ਸੁੰਦਰ ਸਜਾ
ਸਵਿਆਨਾ ਜਿਹੜਾ ਚਾਦਰਾ ਔਰ ਸਰੀਰ ਦੇ ਉੱਤੇ ਸੋਹਣਾ ਸਜ ਰਿਹਾ
ਰੋ ਸੋ ਵੇਖੀ ਸਰੀਰ
ਐਸਾ ਲਿਬਾਸ ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰ ਦੇ ਉੱਤੇ ਧਾਰਿਆ ਹੋਇਆ
ਚੌਪੀ ਵੈਸੇ ਥੇ ਨਿੰਦਕ ਕੇ ਸੂਲਾ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਸੀ ਨਿੰਦਕਾਂ ਨੂੰ ਸੂਲਾ ਦੁੱਖ ਦੇਣ ਵਾਲੇ ਪਰ ਮਹਾਰਾਜ ਦੁੱਖ ਨਹੀਂ ਦਿੰਦੇ ਪਰ ਨਿੰਦਕਾਂ ਅਨੁਸਾਰ ਸੰਗ ਜੀ ਦੁੱਖ ਹੁੰਦਾ ਹੈ ਤੇ ਜਿਉਂ ਜਿਉਂ ਚੱਲਾਂ ਚੁਭਾਂ ਦੁੱਖ ਪਾਵਾਂ ਜਿਵੇਂ ਜਿਵੇਂ ਨਿੰਦਕ ਚੱਲਦੇ ਨਿੰਦਿਆ ਵੱਲ ਨੂੰ ਤੇ ਸਾਧ ਸੰਗ ਜੀ ਉਹ ਕੰਡਾ ਈਰਖਾ ਦਾ ਚੁੱਭਦਾ ਹੈ ਤੇ ਉਹ ਦੁੱਖ ਪਾਉਂਦੇ ਆ ਇਸ ਲਈ ਸਤਿਗੁਰਾਂ ਦੇ ਜਸ ਤੋਂ ਨਿੰਦਕ ਲੋਕ ਜਿਹੜੇ ਉਹ ਦੁਖੀ ਹੋ ਰਹੇ ਨੇ
ਜਿਤਨੇ ਮੈਂ ਪ੍ਰਾਪਤ ਪਾ ਮੂਲਾ
ਇੰਨੇ ਚਿਰ ਨੂੰ ਸਾਧ ਸੰਗ ਜੀ ਮੂਲ ਚੰਦ ਆ ਗਿਆ ਦੁਬਾਰਾ ਸਤਿਗੁਰਾਂ ਦਾ ਸਹੁਰਾ
ਚੰਦੋ ਰਾਣੀ ਜੇ ਕੇ ਸੰਗਾ
ਅੱਗੇ ਮੂਲ ਚੰਦ ਕੱਲਾ ਹੀ ਆਇਆ ਸੀ ਹੁਣ ਸਤਿਗੁਰਾਂ ਦੀ ਸੱਸ ਚੰਦੋ ਰਾਣੀ ਵੀ ਉਸ ਦੇ ਨਾਲ ਆਈ ਹੈ
ਅਤੇ ਕ੍ਰੋਧ ਤੇ ਉੱਠ ਤਰੰਗਾ
ਬਹੁਤ ਹੀ ਸਾਧ ਸੰਗ ਜੀ ਕ੍ਰੋਧ ਦੇ ਨਾਲ ਇਹਨਾਂ ਦੇ ਅੰਦਰੋਂ ਲਹਿਰਾਂ ਉੱਠ ਰਹੀਆਂ ਨੇ
ਮਨੋ ਗਿਆਨ ਜੀ ਦਰਸੋ ਬੈਸਾ
ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਘਰ ਦੇ ਤਿਉਂ ਬੈਠੇ ਜਿਵੇਂ ਜਿਹੜਾ ਵਾਹਿਗੁਰੂ ਦਾ ਗਿਆਨ ਹੈ ਤੇ ਆਪਣੇ ਦੈਵੀ ਗੁਣਾਂ ਦੀ ਫੌਜ ਦੇ ਸਮੇਤ ਬੈਠਾ ਹੈ
ਸਤ ਸੰਤੋਖ ਸ਼ਾਂਤ ਰਸ ਸਾਨੂੰ ਭੇਸਾ
ਤੇ ਸਤ ਸੰਤੋਖ ਸ਼ਾਂਤ ਰਸ ਤੇ ਇਹਨਾਂ ਗੁਣਾਂ ਦਾ ਭੇਸ ਲਵਾਸ ਬਣਾ ਕੇ ਗਿਆਨ ਜਿਹੜਾ ਆਪਣੀ ਫੌਜ ਦੇ ਸਮੇਤ ਬੈਠਾ
ਜਾਣਿਆ ਗਿਆਨ ਆਪਣਾ ਤਨ ਧਾਰੀ
ਕਹਿੰਦੇ ਮੂਲ ਚੰਦ ਜਿਹੜਾ ਮਨ ਨੂੰ ਅਗਿਆਨ ਹੈ ਤੇ ਉਹ ਆਪਣਾ ਸਰੂਪ ਧਾਰ ਕੇ
ਦਲ ਹੈ ਕਰਿਓ ਕ੍ਰੋਧ ਅਗਵਾਰੀ
ਔਗਣਾ ਦਾ ਦਲ ਲੈ ਕੇ ਤੇ ਕ੍ਰੋਧ ਨੂੰ ਅੱਗੇ ਸਾਧ ਸੰਗ ਜੀ ਲਾ ਕੇ ਮੂਲ ਚੰਦ ਆਇਆ ਹੈ
ਗੁਰਮੈ ਚੈਤੀ ਪਲਾਇਨ ਕੀ ਨਾ
ਤੇ ਹੁਣ ਸਾਧ ਸੰਗ ਜੀ ਆਪਣੇ ਹਿਰਦੇ ਚਾਹੁੰਦਾ ਹੈ ਕਿ ਮੈਂ ਗਿਆਨ ਦੇ ਤਾਈ ਅੱਗੇ ਭਜਾ ਰਿਹਾ
ਆਏ ਠਾਂਡੀ ਜੈ ਪ੍ਰਭ ਅਸੀਨਾ
ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜੈ ਰਾਮ ਦੇ ਘਰ ਦੇ ਚ ਬੈਠੇ ਸੀ ਤੇ ਆ ਕੇ ਦੋਵੇਂ ਖੜ ਗਏ ਸੱਸ ਤੇ ਸਹੁਰਾ
ਹਰ ਨਿਸਥੁਰਤਾ ਬਚਨ ਉਚਾਰੇ
ਬੜੀ ਕਠੋਰਤਾ ਧਾਰ ਕੇ ਤੇ ਕਰੜੇ ਸ਼ਬਦ ਸਤਿਗੁਰੂ ਮਹਾਰਾਜ ਜੀ ਨੂੰ ਉਚਾਰਨ ਕੀਤੇ
ਅਬ ਫਕੀਰ ਕੋ ਵੇਖ ਸੁਧਾਰੇ
ਕਹਿੰਦੇ ਆ ਬੈਠਾ ਸਾਹਮਣੇ ਤੇ ਸਾਧਾਂ ਵਾਲਾ ਲਿਬਾਸ ਬਣਾ ਕੇ
ਗੋਰਾ ਧਰ ਕਰ ਵੇਖ ਦਿਖਾਵਈ
ਕਹਿੰਦੇ ਹੁਣ ਇਹ ਸੰਤਾਂ ਫਕੀਰਾਂ ਵਾਲਾ ਵੇਸ ਬਣਾ ਕੇ ਦਿਖਾ ਰਿਹਾ
ਸਾਧ ਬਣਿਓ ਜਗ ਮਾਹੇ
ਇਹ ਸੰਸਾਰ ਦੇ ਅੰਦਰ ਬਹੁਤ ਹੀ ਸਾਧ ਭਲਾ ਪਰਸੇ ਬਣ ਗਿਆ
ਉਬੇ ਆਤਮ ਜੀ ਭਰ ਜਾ
ਦੋ ਇਸ ਦੇ ਪੁੱਤਰ ਨੇ ਤੇ ਇਹਨਾਂ ਦੀ ਇਸਤਰੀ
ਕੌਕੇ ਭਾਤ ਬਤਾਹੇ
ਦੱਸੋ ਕਿਸ ਢੰਗ ਦੇ ਨਾਲ ਆਪਣਾ ਗੁਜ਼ਾਰਾ ਕਰਨਗੇ
ਕਿਉਂਕਿ ਹਮੇ ਦੁਸੈ ਦੁੱਖ ਦੇਨੇ ਦੇਨੇ ਹੇਤੂ
ਸਾਨੂੰ ਬਹੁਤ ਹੀ ਕਠਿਨ ਭੈੜਾ ਦੁੱਖ ਦੇਣ ਵਾਸਤੇ
ਜਨਮਿਓ ਤੂੰ ਜਿਉਂ ਭਾਵ ਉਦ ਕੇ ਤੂੰ
ਕਹਿੰਦੇ ਤੂੰ ਇਸ ਤਰ੍ਹਾਂ ਜਨਮ ਲਿਆ ਬਾਬੇ ਕਾਲੂ ਦੇ ਘਰ ਵਿੱਚ ਜਿਵੇਂ ਬੋਦੀ ਵਾਲਾ ਤਾਰਾ ਹੁੰਦਾ ਤੇ ਉਹ ਨੁਕਸਾਨ ਦਿੰਦਾ ਹੈ
ਜਿਵੇਂ ਜੇ ਹੋਨਾ ਹੁਤੋ ਫਕੀਰਾ
ਕਹਿੰਦੇ ਜੇ ਕਰਕੇ ਤਾਂ ਇਸੇ ਤਰ੍ਹਾਂ ਫਕੀਰ ਬਣਨਾ ਸੀ
ਕਰ ਵਿਆਹ ਕਿਉਂ ਡੋਬ ਅਧੀਰਾ
ਕਹਿਣ ਲੱਗ ਗਏ ਤੇ ਤੂੰ ਇਹ ਵਿਆਹ ਕਿਉਂ ਕੀਤਾ ਸਾਡੀ ਪੁੱਤਰੀ ਨਾਲ, ਤੇ ਹੇ ਅਧੀਰ ਮਨ ਵਾਲੇ ਤੂੰ ਸਾਡੀ ਪੁੱਤਰੀ ਨੂੰ ਡੋਬ ਕੇ ਰੱਖ ਦਿੱਤਾ,
ਸਰਬ ਦਰਬ ਕਰ ਦੀਨ ਖਵਾਰੂ,
ਤੇ ਸਾਰਾ ਧਨ ਜਿਹੜਾ ਸੀ ਤੂੰ ਬਰਬਾਦ ਕਰ ਦਿੱਤਾ,
ਆਪਾ ਸਾਧ ਆਵਾਸ ਉਜਾਰੂ,
ਤੇ ਹੇ ਘਰ ਨੂੰ ਉਜਾੜਨ ਵਾਲਿਆ ਤੂੰ ਹੁਣ ਸੰਤ ਬਣ ਕੇ ਬੈਠ ਗਿਆ,
ਉਤੋਂ ਵਿੱਤ ਸਭ ਖੋਇਓ ਜੇਤਾ,
ਤੇ ਜਿੰਨਾ ਧਨ ਸੀ ਮੋਦੀ ਖਾਨੇ ਦਾ ਸਾਰੇ ਬਰਬਾਦ ਕਰ ਦਿੱਤਾ,
ਅਬ ਸ੍ਰੀ ਚੰਦ ਕੋ ਦਿੱਤਾ,
ਉਹ ਜਿਹੜਾ ਧਨ ਸੀ ਸ੍ਰੀ ਚੰਦ ਨੂੰ ਸਾਰਾ ਤੂੰ ਦੇ ਦੇਣਾ ਸੀ,
ਇਹ ਪਰ ਕਰਤ ਗੁਜ਼ਾਰੀ ਸੋ ਵੈਸੇ,
ਉਸ ਧਨ ਦੇ ਉੱਤੇ ਤੇਰੇ ਬੱਚੇ ਪਰਿਵਾਰ ਸਾਰਾ ਗੁਜ਼ਾਰਾ ਕਰਦੇ ਬੈਠੇ ਹੋਏ,
ਤੋ ਕੁਟੰਬ ਅਬ ਕਰਹਿ ਕੈਸੇ,
ਬਸ ਤੇਰਾ ਜਿਹੜਾ ਪਰਿਵਾਰ ਹੈ ਤੇ ਉਹ ਹੁਣ ਕੀ ਕਰੇਗਾ,
ਇਹ ਆਧਾਰੀ ਜਗ ਮੈਂ ਸੋ ਰਹੀ,
ਤੇ ਕਿਹਦੇ ਆਸਰੇ ਉਹ ਸੰਸਾਰ ਦੇ ਚ ਰਹਿਣਗੇ,
ਪੁੱਤਰ ਕਿਉਂ ਨਾ ਬਦਲ ਤੇ ਕਹੀ,
ਕਹਿੰਦੇ ਚੁੱਪ ਹੋਈ ਬੈਠੇ ਆ ਤੇ ਆਪਣੇ ਮੁਖੋਂ ਜਵਾਬ ਕਿਉਂ ਨੀ ਦਿੰਦੇ,
ਤੋਰਾ ਭੈ ਪਰਮੇਸ਼ਰ ਕੋ ਨਹੀਂ,
ਕਹਿੰਦੇ ਤੇਰੇ ਮਨ ਦੇ ਚ ਵਾਹਿਗੁਰੂ ਦਾ ਡਰ ਨਹੀਂ,
ਨਾ ਸੁਤੀ ਜਾਨੋ ਨਾ ਹੈ,
ਤੂੰ ਆਪਣੇ ਪੁੱਤਰਾਂ ਨੂੰ ਜਾਣਦਾ ਨੀ ਵੀ ਬਹੁਤ ਛੋਟੀ ਅਵਸਥਾ ਛੋਟੀ ਉਮਰ ਉਹਨਾਂ ਦੀ,
ਚੰਦੋ ਰਾਣੀ ਭੰਤ ਪੋਨਾ,
ਚੰਦੋ ਰਾਣੀ ਸਤਿਗੁਰਾਂ ਦੀ ਸੱਸ ਜਿਹੜੀ ਸੀ ਕੜਕ ਕੇ ਬੋਲੀ ਹੈ,
ਰੋਧ ਕੀ ਏ ਮਨਮਾ ਹੈ,
ਆਪਣੇ ਮਨ ਦੇ ਚ ਬੜਾ ਭਾਰੀ ਗੁੱਸਾ ਕਰਕੇ,
ਕਿਉਂ ਵੀ ਸੁਣ ਤੋ ਵੇ ਨਾਨਕ ਕਿਆ ਕੀਤਾ,
ਰੋਧ ਵਿੱਚ ਆ ਕੇ ਕਹਿੰਦੀ ਸੁਣ ਤਾਂ ਵੇ ਨਾਨਕ ਤੂੰ ਇਹ ਕੀ ਕੀਤਾ,
ਵਧਿਓ ਕੁਟੰਬ ਹੈ ਭਇਓ ਅਤੀਤਾ,
ਜਦੋਂ ਤੇਰਾ ਪਰਿਵਾਰ ਵਰ ਗਿਆ ਤੇ ਤੂੰ ਹੁਣ ਬਰਕਤ ਬਣ ਗਿਆ ਹੈ,
ਨੇਹੋ ਨਾਨਕ ਜੀ ਤਰਜਨ ਸੋ ਕਰੀ,
ਤੂੰ ਆਪਣੇ ਪੁੱਤਰਾਂ ਦੇ ਨਾਲ ਕੋਈ ਮੋਹ ਤੇ ਪਿਆਰ ਨਹੀਂ ਕਰਦਾ,
ਲੈਕ ਨਾ ਕਰਨਾ ਮਨ ਮੈਂ ਧਰਈ,
ਆਪਣੇ ਮਨ ਦੇ ਚ ਥੋੜੀ ਵੀ ਕਿਰਪਾ ਜਿਹੜੀ ਹੈ ਤੇ ਕਰਨਾ ਨਹੀਂ ਧਾਰਦਾ,
ਕੀਰਤ ਤੁਝ ਭੇਗੀ ਮੋਦੀ ਕਾਰਾ,
ਦੇਖ ਬੜਾ ਲੰਬਾ ਚੌੜਾ ਤੇਰੇ ਪਾਸ ਇਹ ਵਪਾਰ ਦਾ ਕੰਮ ਸੀ ਮੋਦੀ ਖਾਨੇ ਦਾ,
ਪਾਵੇ ਥੋ ਧਨ ਜਹਾਂ ਅਪਾਰਾ,
ਜਿੱਥੋਂ ਬਹੁਤ ਹੀ ਤੈਨੂੰ ਧਨ ਲਾਭ ਦੇ ਚ ਪ੍ਰਾਪਤ ਹੁੰਦਾ ਸੀ,
ਬਹੁਮਾ ਨੇ ਫੁਰਮਾ ਇਸ ਖਾਨਾ,
ਫਿਰ ਤੇਰੀਆਂ ਸਾਰੀਆਂ ਸਿਫਾਰਿਸ਼ਾਂ ਜਿਹੜੀਆਂ ਸੀ ਉਹ ਵੀ ਦੌਲਤਾਂ ਲੋਧੀ ਮੰਨਦਾ ਸੀ,
ਅਸਲ ਬਸਲ ਪ੍ਰਾਪਤ ਵਿਦ ਨਾਨਾ,
ਅੰਤੇ ਵਸਤਰ ਨਾਨਾ ਤਰ੍ਹਾਂ ਦੇ ਉੱਥੋਂ ਪ੍ਰਾਪਤ ਹੁੰਦੇ ਸਨ,
ਰਿਤ ਕੁਟੰਬੇ ਤਾਜੇ ਅਬਸੋ,
ਕਹਿੰਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਵਾਰ ਦਾ ਕੰਮ ਧੰਦਾ ਸਾਰਾ ਛੱਡ ਕੇ,
ਉਹ ਰੱਖ ਜੋ ਆਲੇ ਖੋ,
ਕਹਿੰਦੇ ਇਹ ਘਰ ਨੂੰ ਉਜਾੜਨ ਵਾਲਿਆ ਤੂੰ ਸਾਰੇ ਕੰਗਾਲ ਬਣਾ ਕੇ ਰੱਖ ਦਿੱਤੇ,
ਅਸੋ ਵਸੇ ਸੇ ਸੁਖਾਲੀ,
ਕਹਿੰਦੇ ਉਸ ਵੇਲੇ ਘਰ ਦੇ ਸੋਹਣੀਆਂ ਸੇਜਾਂ ਦੇ ਉੱਤੇ ਸੁਖਾਲੇ ਸੌਂਦੇ ਹੁੰਦੇ ਸੀ,
ਆ ਫਿਰੀਏ ਉਦਿਆਨ ਬਹਾਲੀ,
ਕਹਿੰਦੇ ਹੁਣ ਬੇਹਾਲੀ ਬੁਰੇ ਹਾਲੀ ਹੋਇਆ ਹੋਇਆ ਤੇ ਉਜਾੜਾਂ ਦੇ ਤੁਰਿਆ ਫਿਰ,
ਦੋਰਾ ਸਤਨ ਵਿਖੇ ਜੇ ਸਰਬ ਸੁਖੀ,
ਜਿਹੜੇ ਘਰ ਦੇ ਚ ਸਾਰੇ ਸੁਖ ਸਨ,
ਤਦ ਕਰ ਕੀ ਨੀਤੀ,
ਤੂੰ ਇਹ ਸਾਰੇ ਸੁਖਾਂ ਨੂੰ ਛੱਡ ਕੇ ਬਹੁਤ ਹੀ ਅਨੀਤ ਅਯੋਗਤਾ ਕੀਤੀ ਹੈ,
ਸੁਨੇ ਬਚਨ ਸੁਸਰਾਉਸ ਪੇ,
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਗੁੱਸੇ ਦੇ ਸਹਿਤ ਆਪਣੇ ਸੱਸ ਤੇ ਸਹੁਰੇ ਦੇ ਬੋਲ ਸੁਣ ਕੇ,
ਬੋਲੇ ਬਰਕਤ ਹੈ ਰੀਤੀ,
ਬਰਕਤ ਹੈ ਜਿਨ੍ਹਾਂ ਦੇ ਅੰਦਰ ਸਾਧ ਸੰਗ ਜੀ ਨਿਵਰਤੀ ਦਾ ਪੱਖ ਹੈ, ਤੇ ਐਸੇ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ,
ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ,
ਇਹ ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ ਪਹਿਲੇ ਸਰੂਪ ਦਾ, ਮਹਾਰਾਜ ਕਹਿੰਦੇ ਮਿਲ ਮਾਤ ਪਿਤਾ ਪਿੰਡ ਕਮਾਇਆ, ਕਹਿੰਦੇ ਪਹਿਲੇ ਕਮਾਏ ਕਰਮਾਂ ਦੇ ਅਨੁਸਾਰ ਜੋ ਪਰਲਵ ਸੀ ਉਹਦੇ ਅਨੁਸਾਰ, ਤੇ ਫਿਰ ਕੀ ਹੋਇਆ ਮਾਤਾ ਪਿਤਾ ਨੇ ਮਿਲ ਕੇ ਇਹ ਜਿਹੜਾ ਪਿੰਡ ਸਰੀਰ ਸੀ ਨਾ ਇਹਦੀ ਕਮਾਈ ਕੀਤੀ, ਭਾਵ ਕੀ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਦੋਹਾਂ ਦੇ ਸੰਬੰਧ ਚੋ ਜਿਹੜਾ ਸਰੀਰ ਸੀ ਨਾ ਮਨੁੱਖ ਦਾ ਬਣਿਆ,
ਕਰਤੇ ਲੇਖ ਲਿਖਾਇਆ,
ਕਹਿੰਦੇ ਫਿਰ ਉਸ ਕਰਤੇ ਦੇ ਪਾਸੋਂ ਆਪਣੇ ਮੱਥੇ ਦੇ ਉੱਤੇ ਲੇਖ ਵੀ ਇਸ ਜੀਵ ਨੇ ਲਿਖਾਉਣਾ ਕੀਤਾ ਹੈ,
ਲਿਖਦਾਤ ਜੋਤ ਵਡਿਆਈ,
ਕਹਿੰਦੇ ਉਹ ਲੇਖ ਕੀ ਸੀ ਤੇ ਲੇਖ ਸੀ ਤੇ ਲਿਖਿਆ ਜੋ ਮਿਲਣਾ ਸੀ ਮਨੁੱਖ ਨਾਲ ਲੈ ਕੇ ਆਇਆ, ਤੇ ਕਿੰਨੀ ਇਹਨੂੰ ਦਾਤ ਪਦਾਰਥ ਮਿਲਣੇ ਆ, ਤੇ ਕਿੰਨੀ ਇਹਨੂੰ ਜੋਤ ਗਿਆਤ ਮਿਲਣੀ ਹੈ, ਤੇ ਕਿੰਨੀ ਇਸ ਨੂੰ ਵਡਿਆਈ ਮਿਲਣੀ ਹੈ, ਇਹ ਸਾਰੀ ਚੀਜ਼ ਲਿਖਾ ਕੇ ਆਪਣੇ ਨਾਲ ਲੈ ਕੇ ਆਇਆ ਹੈ,
ਮਾਇਆ ਸੁਰਤ ਗਵਾਈ,
ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮਾਇਆ ਦੀ ਮੋਹ ਮਮਤਾ ਚ ਮਿਲ ਕੇ ਜੀਵ ਨੇ ਵਾਹਿਗੁਰੂ ਪਰਮੇਸ਼ਰ ਦੀ ਸੁਰਤ ਜਿਹੜੀ ਹੋਸ਼ ਹੈ ਗਿਆਤ ਉਸ ਨੂੰ ਭੁਲਾ ਦਿੱਤਾ ਹੈ,
ਮੂਰਖ ਮਨ ਕਾਹੇ ਕਰਸੈ ਮਾਣਾ,
ਆਪਣੇ ਮਨ ਨੂੰ ਉਪਦੇਸ਼ ਦੇਈਏ ਤੇ ਹੇ ਮੂਰਖ ਮਨ ਤੂੰ ਕਾਹਦੇ ਵਾਸਤੇ ਹੰਕਾਰ ਕਰਦਾ ਹੈ,
ਉੱਠ ਚੱਲਣਾ ਖਸਮੇ ਭਾਣਾ,
ਤੇ ਜਿਸ ਵੇਲੇ ਖਾਸੋਂ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਹੋ ਗਿਆ ਤੇ ਔਰ ਤੇਰੀ ਜ਼ਿੰਦਗੀ ਮੁੱਕ ਗਈ ਚਿੱਠੀ ਆ ਗਈ ਤੇ ਇੱਥੋਂ ਉੱਠ ਕੇ ਤਾਂ ਚਲੇ ਜਾਣਾ ਸੰਸਾਰ ਤੋਂ,
ਰਹਾਓ ਤਾਂ ਸਾਧ ਸਹਿ ਸੁਖ ਹੋਈ,
ਰਹਾਓ ਵਿਸਰਾਮ ਦੇ ਕੇ ਗੁਰੂ नानक देव महाराज जी फरमाते ने तज साध सहज सुख होए विशां बकावां दे स्वादां नूं छड़ दे ते फिर तैनूं सहजे आत्मानंद दा सुख होवेगा।
घर छड्डणे रहे ना कोई
ए जिहड़े घरां दा मोह पाई बैठा है घर छड़ देणे ना घरां दे कोई भी अचल हो के नहीं रहेगा।
फिर खाजे किस तर जाइया
गुरु नानक देव महाराज जी कहंदे किस खाजा ते किस कुछ तां खा लईए पदार्था नूं ते कुछ धर जाइए ते कुछ इस नूं कट्ठा करके रख जाइए ते चलो कट्ठा तां करीदा ते फिर खाण वास्ते जदों दोबारा आवांगे ते इस वास्ते कुछ इन्हां पदार्था नूं खा लईए ते कुछ धर के चले जाइए कट्ठा करके ते दोबारा असीं आ के ते फिर इन्हां पदार्था नूं सांभ लवांगे।
बहुत दुनिया आईआ
महाराज कहंदे जे दुनिया मुड़ के फेर आना होवे ते फेर तां इस नूं कट्ठा करके रख जाइए
काया पट हडाए
अपने शरीर दे उत्ते ते सजा के रेशमी वस्त्र ते उहनां नूं हंडाउणा कीता
फरमाइश बहुत चलाए
ते फिर राजसी बंदा बन के बहुत सारियां फरमाइशां जिहड़ियां सी ओह चलाईयां हुक्म दे नाल सारियां चीजां जिहड़ियां सिफारशां नाल मिलदियां रहियां
पर से सुखाली सोवै
अपने सेजा नूं सुखाली बना के अलियां दे समेत तू सौंदा है
हथी पौंदी काहे रोवै
जिस वेले प्यारे जमा ने आके हथ पा लिया तेरी जिंदगी नूं सूक्ष्म शरीर नूं सथूल शरीर नालों वखरा करन वास्ते हथ पा लिया ना ते और लजाण वास्ते काहे रोवै फिर काहे वास्ते रोना है फिर तां तैनूं जाण घर संसार भी है संसार घर विच भी बैठे हां आपो अपने घर रहने वास्ते भी बनाए है ते और ये जिहड़ा घर शरीर है इहदे वास्ते भी घर दा पड़दा बनाईदा इस वास्ते जिहड़ा शरीर घर है महाराज कहंदे घूमण बाण भाई ये तिना गुणा की घूमण घेरी विच जा काल दी घूमण घेरी दे आया होया है भाई
पत्थर तरन ना जाई
ते तू पापा रूपी पत्थरां दी पंड नाल बन्नी होई है ते कोई पत्थरां दी पंड बन के समुंदर विच मारे छाल ते किवें धरेगा महाराज कहंदे पापां दे पत्थरां दी तू पंड बन्नी होई है ते हे भाई तेरे पासों ये संसार समुंदर तरिया नहीं जाना
ओ बेड़ा जीओ चढ़ाऊ
महाराज कहंदे वाहिगुरू दे डर दे बेड़े दे अंदर अपनी जीव आत्मा जिहड़ा इस नूं चढ़ा ला
नानक देवै काहू
ते फेर तेरा संसार समुंदर तो तरना हो सकदा पर जिहड़ा ये भौ दा बेड़ा है और जिहड़ा डर मनना तेरा चलाउणा है पर महाराज कहंदे किसे किसे नूं ये भै दे धारण दी मनण दी वाहिगुरू परमेश्वर दात दिंदा है
शब्द परमार्थ जाही
हां जी ऐसा शब्द गुरु नानक साहब ने उचारा जिहदे परमार्थ रब दा ही ज्ञान है जां परमार्थ जिहदे च परम अर्थ तत् सिद्धांत है ऐ नचोड़ कढ़िया होया इस वास्ते वाहिगुरु दा ज्ञान जिस दे अंदर वर्णन कीता होया
कनक ना परसो तिन मन माही
कहंदे मूल चंद ते चंदो रंग दे शरीर नूं मानो ते थोड़े मात्र भी शब्द दी शोह नहीं दर संग जी प्राप्त होए
विषय विखे लंपट नर जो
ते जिस तरह कोई बंदा विषयां विकारां दे च बहुत ही फसिया होया होवे
भावे क्यों बरकत बरकता सो
ते जे उस बंदे नूं सत संग जी त्याग दा निवृत्ति पक्ष दा आदेश दे जाइए ते ओनू किथे ओ चंगा लगदा है
जो कामी नर नारत जावना
जिस तरह बहुत बंदा कामी होवे ते उसनू सार संगी सिख्या काम छड्डण दी दईए स्त्री नू छड्डण दी
कोट जतन ने मान सिखावना
ते सार संगी किन्नियां भी सिख्या ओनू सुनाइए ते करोड़ां जतन करिए ओ कदे भी सिख्या नू नहीं मंदा
जो किरपन तन संग्रे हेता
ते जिस तरह कोई बंदा सोम है ते बहुत सारा धन इकट्ठा करदा इस वास्ते छड़न वास्ते नूं कहिए तू धन नूं छड़ दे ते ओह कदे भी ऐसी सिख्या नहीं लैंदा
जो मूले पुन चंदो राणी
इस तरह गुरु नानक साहब दी सिख्या तां चंगी सी मूल चंद ते चंदो राणी नूं
श्री गुरु शब्द धरियो नैकानी
सतगुरां दा शब्द जिहड़ा सी इन्हां ने कन्नां दे नेड़े भी साहिब संग जी आउण नहीं दित्ता
बोली बार क्रोध सो बैना
ते फेर ਸਤਿਗੁਰਾਂ ਦੀ ਸੱਸ ਕ੍ਰੋਧ ਦੇ ਅੰਦਰ ਚੌਂਕ ਕੇ ਫੇਰ ਬਚਨ ਬੋਲੇ,
ਭੇਦ ਨਾ ਜਾਣੇ ਇਹ ਗੁਣ ਹੈ ਨਾ,
ਪਰ ਇਹ ਨੀ ਭੇਦ ਜਾਣਦੀ ਤੇ ਗੁਣਾਂ ਦੇ ਘਰ ਹਨ।
ਹੱਸ ਵਿਚਾਰ ਕੇ ਬਚਨ ਅਬ
ਕਹਿੰਦੇ ਐਸੇ ਜਿਹੜੇ ਵਿਚਾਰ ਦੇ ਬਚਨ ਹੋਣ
ਲਗਾ ਹਮ ਪਾਸ
ਸਾਡੇ ਪਾਸ ਤੂੰ ਉਚਾਰਨ ਕਰਨ ਲੱਗਾ ਹੈ,
ਪੂਰਬ ਕਿਉਂ ਨਾ ਵਿਚਾਰਿਓ
ਤੇ ਪਹਿਲਾਂ ਤੂੰ ਵਿਚਾਰ ਕਿਉਂ ਨੀ ਕੀਤੇ,
ਕਿਨੋ ਕਰਵਾ ਸੀ
ਤੇ ਜਿਸ ਵੇਲੇ ਤੂੰ ਘਰ ਵਾਰੀ ਬਣਿਆ ਸੀ, ਗ੍ਰਿਸਤੀ ਬਣਿਆ ਸੀ, ਵਿਆਹ ਕਰਾਇਆ ਸੀ,
ਵੀ ਖਰਚ ਸਦਨ ਕੋ ਦੀਰਘ ਜਾਣਾ,
ਮੈਨੂੰ ਪਤਾ ਹੈ ਹੁਣ ਘਰ ਦਾ ਬਹੁਤ ਸਾਰਾ ਖਰਚਾ ਵੱਧ ਗਿਆ ਜਾਣ ਕੇ,
ਦੇਗ ਫਕੀਰੀ ਨਿਜ ਤਨ ਠਾਣਾ,
ਫਕੀਰਾਂ ਵਾਲਾ ਲਿਬਾਸ ਤੂੰ ਆਪਣੇ ਸਰੀਰ ਦੇ ਉੱਤੇ ਬਣਾ ਲਿਆ ਹੈ,
ਇਹ ਜਾਣ ਤੂੰ ਐਸੀ ਕਰਨੀ,
ਇਹ ਕਰਕੇ ਮੈਂ ਜਾਣਦੀ ਕਿ ਤੂੰ ਐਸੀ ਸਾਡੇ ਨਾਲ ਕਰਨੀ ਸੀ,
ਉਹ ਤਰਜਾ ਬਿਪਤਾ ਕਿਉਂ ਜਰਨੀ,
ਮੇਰੀ ਜਿਹੜੀ ਪੁੱਤਰੀ ਹੈ ਤੇ ਇਸਨੇ ਫਿਰ ਕਾਹਦੇ ਵਾਸਤੇ ਬਿਪਤਾ ਸਹਾਰਨੀ ਸੀ, ਮੈਂ ਵਿਆਹ ਹੀ ਨਾ ਕਰਦੀ,
ਕਿਉਂ ਕਰਤੀ ਤੇ ਕੋਸਨ ਬੰਦਾ,
ਤਾਂ ਫਿਰ ਮੈਂ ਆਪਣੀ ਪੁੱਤਰੀ ਦਾ ਸੰਬੰਧ ਤੇਰੇ ਨਾਲ ਕਿਉਂ ਕਰਦੀ ਜੇ ਉਸਨੇ ਬਿਪਤਾ ਹੀ ਐਸੀ ਸਹਾਰਨੀ ਸੀ,
ਉਹ ਭਾਗ ਜੇ ਕੋ ਆਤੀ ਮੰਦਾ,
ਤੇ ਜਿਸ ਮੇਰੀ ਪੁੱਤਰੀ ਦਾ ਤੇ ਇਹੋ ਜਿਹਾ ਭੈੜਾ ਕਰਮ ਜਿਹੜਾ ਸੀ ਉਹ ਪ੍ਰਗਟ ਹੋ ਗਿਆ,
ਮੇਰੇ ਤਨਜਾ ਦੁੱਖ ਨੈਨਾ,
ਅਸੀਂ ਹੁਣ ਸਾਰੀ ਜ਼ਿੰਦਗੀ ਆਪਣੀ ਪੁੱਤਰੀ ਦੇ ਦੁੱਖ ਨੂੰ ਨੇਤਰਾਂ ਦੇ ਨਾਲ ਵੇਖਾਂਗੇ,
ਤੇਰੇ ਉਰ ਪਰਮੇਸ਼ੁਰ ਭੈ ਨਾ,
ਤੇ ਤੇਰੇ ਹਿਰਦੇ ਪਰਮੇਸ਼ਰ ਦਾ ਕੋਈ ਡਰ ਹੀ ਨਹੀਂ ਹੈ,
ਨਾਲਕ ਪਾਲਕ ਹੋਵੇ ਕੌਣ,
ਦੱਸ ਇਹਨਾਂ ਬੱਚਿਆਂ ਦੀ ਪਾਲਣਾ ਕਰਨ ਵਾਲਾ ਕੌਣ ਹੋਵੇਗਾ,
ਇਹ ਆਧਾਰ ਹੋਵੇ ਕੋ ਤੌਣ,
ਤੇ ਕਹੋ ਦੱਸ ਤਿਨਾਂ ਦਾ ਕੌਣ ਆਸਰਾ ਬਣੇਗਾ,
ਜਿਨਕੋ ਸੁਧ ਬੁੱਧ ਆਏ ਨਾ ਕੋ,
ਤੇ ਜਿਨ੍ਹਾਂ ਨੂੰ ਅਜੇ ਚੰਗੀ ਅਕਲ ਹੋਸ਼ ਜਿਹੜੀ ਉਹ ਵੀ ਨਹੀਂ ਆਏ,
ਕਮਾਵਨ ਕੀ ਵਿਧ ਜੋ,
ਜਿਹੜੀ ਧਨ ਦੇ ਕਮਾਉਣ ਦੀ ਵਿਧੀ ਢੰਗ ਤਰੀਕਾ ਹੈ,
ਭਾਜੇ ਤਿਨਕੋ ਅਵੈਸੇ,
ਕਹਿੰਦੇ ਆਪਣੇ ਪੁੱਤਰ ਪਰਿਵਾਰ ਨੂੰ ਛੱਡ ਕੇ ਇਸ ਤਰ੍ਹਾਂ ਤੁਸੀਂ ਭੱਜ ਗਏ,
ਜਾਮਨ ਵਾਸੀ ਪਰਦੇਸੀ ਜੈਸੇ,
ਜਿਵੇਂ ਕੋਈ ਪਰਦੇਸੀ ਮੁਸਾਫ਼ਰ ਖਾਨੇ ਵਿੱਚ ਰਾਤ ਰਹਿ ਕੇ ਉਹ ਭੱਜ ਜਾਂਦਾ ਛੱਡ ਕੇ,
ਤੁਦਕੋ ਮੂੰਹ ਨਾ ਮਨ ਮੈਂ ਆਵੇ,
ਇਸ ਪੁੱਤਰਾਂ ਦਾ ਮੂੰਹ ਤੁਹਾਡੇ ਮਨ ਦੇ ਜਵਾਬ ਨਹੀਂ ਆਉਂਦਾ,
ਜੋ ਜਗ ਮੈਂ ਨਿਜ ਬੰਸ ਵਧਾਵੇ,
ਤੇ ਜਿਨ੍ਹਾਂ ਪੁੱਤਰਾਂ ਤੋਂ ਅੱਗੇ ਸਾਡੀ ਬੰਸ ਦੀ ਬੇਲ ਵੱਧਦੀ ਆ,
ਦੂਰਾ ਪੁੱਤਰਨ ਕੇ ਹਿਤ ਨਰ ਸਭਾ,
ਦੇਖੋ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਸਾਰੇ ਪੁਰਸ਼
ਰਹੇ ਅਨਕ ਪ੍ਰਿਆਸੀ,
ਅਨੇਕਾਂ ਤਰ੍ਹਾਂ ਦੇ ਯਤਨ ਤੇ ਉਦਮ ਕਰਦੇ ਹਨ,
ਜਿਨਕੋ ਅਵੇ ਅਨਾਥਕਾਰੀ,
ਕਹਿੰਦੇ ਉਹਨਾਂ ਪੁੱਤਰਾਂ ਨੂੰ ਹੁਣ ਤੂੰ ਅਨਾਥ ਯਤੀਮ ਬਣਾ ਕੇ,
ਸਾਧ ਬਣਾ ਦੁਖਰਾਸੀ,
ਇਹ ਦੁੱਖਾਂ ਦੀ ਅਹੁਦੀ ਤੇ ਹੁਣ ਤੂੰ ਸਾਧ ਬਣ ਗਿਆ,
ਸਰਬ ਫਕੀਰਨ ਸਰਬ ਲੁਟਾਇਆ,
ਧਨ ਜਿਹੜਾ ਸੀ ਮੋਦੀ ਖੈਨਾ ਦਾ ਸਾਰਾ ਤੂੰ ਫਕੀਰਾਂ ਨੂੰ ਲੁਟਾ ਦਿੱਤਾ,
ਅਬ ਜੋ ਬਾਕੀ ਤਨੇ ਦਵਾਇਆ,
ਹੁਣ ਜਿਹੜਾ ਬਾਕੀ 760 ਰੁਪਏ ਵੱਧਦੇ ਸੀ ਉਹ ਵੀ ਉਹਨਾਂ ਫਕੀਰਾਂ ਸਾਧਾਂ ਨੂੰ ਦਵਾਤੇ,
ਐ ਸਾਧ ਸਹਿ ਸਾਠ ਹੀ ਜੋ ਬਾਕੀ,
ਇਹ ਜਿਹੜੇ 760 ਤੁਹਾਡੇ ਵਾਧੇ ਨਿਕਲਦੇ ਸੀ ਦੌਲਤ ਖਾਂ ਵੱਲ,
ਜੋ ਭਾਰ ਜਾ ਸੁਧ ਲਿਓ ਤਾਂ ਕੀ,
ਆਪਣੀ ਇਸਤਰੀ ਨੂੰ ਦੇਣ ਦੇ ਤੇ ਇਹਦੀ ਖਬਰ ਲੈਣੀ ਸੀ,
ਇਹਦਾ ਕਹਿ ਰਿਹਾ ਮੈਂ ਜਾਣਤੀ,
ਹੁਣ ਮੂਲ ਚੰਦ ਬੋਲਿਆ ਕਹਿੰਦਾ ਮੈਂ ਪਹਿਲਾਂ ਹੀ ਹਿਰਦੇ ਜਾਣਦਾ ਸੀ,
ਪੂਰਬ ਕਰਮ ਤੇ ਅਨੁਮਾਨਤੀ,
ਇਹਦੇ ਜਿਹੜੇ ਪਹਿਲੇ ਕਰਮ ਸੀ ਨਾ ਤੇ ਉਹਨਾਂ ਤੋਂ ਵੇਖ ਕੇ ਮੈਂ ਅਨੁਮਾਨ ਲਾਉਂਦਾ ਹੁੰਦਾ ਸੀ,
ਇਹ ਹੋਵੇ ਇੱਕ ਦਿਓਸ਼ ਫਕੀਰਾ,
ਇੱਕ ਦਿਨ ਜ਼ਰੂਰ ਫਕੀਰ ਬਣ ਜਾਵੇਗਾ,
ਪੀ ਤਸ ਵਿਧੀ ਕੇ ਵੇਖ ਸਰੀਰਾ,
ਕਹਿੰਦਾ ਬਸ ਉਹੀ ਵਿਧੀ ਪ੍ਰਗਟ ਹੋ ਗਈ ਹੈ, ਹੁਣ ਫਕੀਰਾਂ ਵਾਲਾ ਲਿਬਾਸ ਇਹਨੇ ਸਰੀਰ ਤੇ ਬਣਾ ਲਿਆ,
ਸੁਣੋ ਜਰਾਬ ਨਾਨਕੀ ਬਹਿਨਾ,
ਤੇ ਹੁਣ ਸਾਹਿਬ ਸੰਗ ਜੀ ਜੈ ਰਾਮ ਤੇ ਨਾਨਕੀ ਦੀ ਤਰਫ ਨਿਗਾਹ ਹੋ ਗਈ, ਕਹਿੰਦੇ ਤੁਸੀਂ ਵੀ ਸਾਡੀ ਗੱਲ ਸੁਣੋ,
ਹੁਣ ਸ੍ਰੀ ਨਾਨਕ ਸਭ ਗੁਣ ਹੈ ਨਾ,
ਤੇ ਫਿਰ ਗੁਰੂ ਨਾਨਕ ਸਾਹਿਬ ਸਾਰੇ ਗੁਣਾਂ ਦੇ ਘਰ ਸਨ ਉੱਥੇ ਹੀ ਬੈਠੇ,
ਉੱਤਰ ਤਿਨਕ ਦਿਓ ਨਾ ਦੇ ਨਾ ਪਊ,
ਤੇ ਕੋਈ ਵੀ ਜਵਾਬ ਸਾਧ ਸੰਗ ਜੀ ਚੰਦੋ ਰਾਣੀ ਤੇ ਮੂਲ ਚੰਦ ਨੂੰ ਨਹੀਂ ਇਹ ਪਰਿਵਾਰ ਨੇ ਦਿੱਤਾ,
ਗਰੀਬ ਮਸ਼ਟ ਵੱਡ ਜਾਣੇ ਸੋ,
ਤੇ ਵੱਡੇ ਬਜ਼ੁਰਗ ਜਾਣ ਕੇ ਸਾਡਾ ਸਤਿਕਾਰ ਨੀਕ ਨੇ ਤੇ ਸਾਰਿਆਂ ਨੇ ਚੁੱਪ ਜਿਹੜੀ ਸੀ ਵੱਟ ਰੱਖੀ,
ਦੋਹਰਾ ਦੌਲਤ ਖਾਨ ਨਰੇਸ਼ ਧਨ,
ਦੌਲਤ ਖਾਨ ਸਾਧ ਸੰਗ ਜੀ ਜੋ ਨਰੇਸ਼ ਰਾਜਾ ਹੈ ਤੇ ਜਿਹੜਾ ਧਨ ਸੀ ਸਤਿਗੁਰਾਂ ਦਾ,
ਭੇਜ ਦਿਓ ਤੇ ਕਾਲੀ,
ਤੇ ਉਹ ਧਨ ਜਿਹੜਾ ਸੀ ਭੇਜ ਦਿੱਤਾ ਸਤਿਗੁਰਾਂ ਦੇ ਘਰ ਦੇ ਵਿੱਚ,
ਅਸੀਂ ਅਦਕ ਪੁਨ 380
ਰੁਪਈਏ ਭਾਵ ਕੀ ਅੱਧੋ ਅੱਧੀ ਕਰਦਾ ਸੀ, ਅੱਧਾ ਘਰ ਵਿੱਚ ਆਊ ਤੇ ਅੱਧਾ ਫਕੀਰਾਂ ਨੂੰ ਜਾਏਗਾ, 380 ਰੁਪਈਏ
ਨਿਕਟ ਗੋਪਾਲ,
ਗੋਪਾਲ ਸਤਿਗੁਰੂ ਮਹਾਰਾਜ ਜੀ ਦੇ ਪਾਸ ਲਿਆਉਣਾ ਕੀਤੇ,
ਜੈਰਾਮ ਮਹਾਰਾਜ ਸੋ ਦਰਬਾਰ,
ਤੇ ਜੈਰਾਮ ਨੇ ਸਤਿਗੁਰਾਂ ਤੋਂ ਆਪਣੇ ਹੱਥ ਵਿੱਚ ਧਨ ਲੈ ਲਿਆ,
ਜਾਏ ਸੁਲੱਖਣੀ ਢਿੱਗ ਦੀ ਸਰਬਾਰ,
ਤੇ ਸਤਿਗੁਰਾਂ ਦੀ ਪਤਨੀ ਮਹਿਲ ਸੁਲੱਖਣੀ ਜੀ ਦੇ ਹੱਥਾਂ ਵਿੱਚ ਜਾ ਕੇ ਦੇ ਦਿੱਤਾ,
ਅੰਦਰੈ ਸੋ ਖਾਨ ਕਿਰਪਾਲਾ,
ਤੇ ਜਿਹੜੇ ਅੱਧੇ 380 ਰੁਪਏ ਰਹਿ ਗਏ ਸੀ ਤੇ ਕਿਰਪਾਲੂ خان جڑا پٹھان سی دولت خان
دے فقیر نجام بسالہ
جتھے بہت سارے سنت سادھو سی تے اوتھے انہاں نوں دیر تے بھوجن چکن واسطے
او باسر تے بیتو سگرا
اے جڑا دن سی سارا اسی ڈھنگ دے نال بتیت ہو گیا
ساس سسر کو کرتے ہو جھگڑا
ستگراں دی سس تے سہرے نوں جھگڑا کردیاں ہویا
رجنی پئی آنے کر جب ہی
جدوں سات سنگت جی رات آ کے پرویت ہو گئے
بھوجن کر پاؤنڈے کر سب ہی
اور بھوجن چک کے تے سارے نیندے چ برا لے گئے
ارنودتی اٹھی آر تہاری
گرو نانک دیو مہاراج جی امرت ویلے اٹھے نے جو دکھاں نوں ناش کرن والے نے
جب نے جے سرتا برباری
جتھے بے ندی دا سندر جال چل رہا سی اس طرف نوں گرو نانک صاحب گئے نے
ہر داتن مکھی جلج پخارا
ستگرو مہاراج جی نے داتن کیتی اس توں بعد مکھ کبل ورگا جو دھونا کیتا
ہن پن مجنا کیے ویں مجارا
جڑی بے ندی ہے تے اس دے اندر ستگرو مہاراج جی نے پھر اشنان کیتا باہر ستگرو مہاراج جی آئے تے بستر دے نال ست سنگ جی اپنے شریر نو صاف کر کے
پینے گنی گہیرا
اس طرح گنا دے خزانے گرو نانک صاحب مہاراج جی نے تیڑ دا وستر بدلیا
بے حد استتی تے ہیرے رورا
ستگرو مہاراج جی اتھے سمادھی ریت بیٹھ گئے جدوں مہاراج امرت ویلے دن چڑیا سورج نے رجما دتیاں
بتو جگاتی کھتری ٹھورا
تے گرو نانک صاحب مہاراج جی اتھے بیٹھے رہے دن کافی چڑھ گیا ستگرو بین ندی دے اتھے او دے کنارے تے ٹہلن لگ پئے نے اور بین ندی دے اتھے ایک پل سی سب سنگ جی پل دے اتھے ٹیکس لاؤندے سی اور ایک براہمن گو لے کے آ رہا سی جڑا کہ سلطان پر وال آ رہا سی دوجے پاسوں اور جدوں پل تو لنگن لگا گہو لے کے تے اتھے ایک مسولیا ٹیکسیا بٹھایا ہوا سی جگا دیا اور ٹیکس لین واسطے اج کل بھی جتھے گورنمنٹ دا بہتا خرچہ پلاں دے اتے وہ پیسے روپیے لائے ہوئے نے لے کے لنگن دندے اس ویلے بھی اور سات سنگ جی اس نے گہو نو روک دتا براہمن نو بھی کہندا ٹیکس دے اور گہو دا وی تے تیرا وی کہنا میرے کو دا پیسہ کوئی نہیں کہنا گو بن جا لیا جا کے لین گیا تے پیسے پھر بھی نہ پورے ملے اور پھر جھگڑا ہو گیا جدوں یہ لین گیا سی نا پیسے تے مگروں گو نے گوہا کر دتا تے وہ گوہا چک کے جڑا کھتری سی نا انہیں اپنے تمبو وچ اوہدا پوچا دے لیا پوچا دے کے روٹی پاٹی بناؤن لگ پیا کہ میں سچا ہو گیا اور کاراں کٹ لئیاں نے اس ڈنگ دے نال گرو نانک صاحب یہ ساری دشا نوں ویکھ رہے جدو براہمن واپس آیا پیسے پھر نہیں پورے کہندا گو چھڈ جا تے توں چلے جا پیسے پورے اور انہاں دا جھگڑا ہوندا ہویا ویکھ کے گرو نانک صاحب نے اتھے یہ آسا دی وار دا جو سلوک اس دا اچارن کیتا ہے آپ سرمن کرو
ایک دوجے تینوں آن تو روکا
ایک براہمن سی گو لیاندا اس نے روک دتا
جگا دے آن تو سکا
اس واسطے کہندا تو جگا تے ٹیکس دے تینوں سکا نہیں جان دینا اس واسطے ٹیکس لگے گا پھر تو جا سکتا پلتوں لنگ کے
کتک نہیں تے پاسی
جدو پیسے کتنے منگے دے پاس نہیں سن
کی دشا دیکھ ابناسی
ترس والے اس دی حالت ویکھ کے ابناسی سرو گرو نانک صاحب نے
چوکا دھوتی ٹکا مالا
تے پھر وہ جڑا مسولیا سی تے اپنے کھتری انہیں چونکا بھی دتا دھوتی بھی لائی سی تلک بھی لایا مالا بھی پھڑی ہوئی سی
بناؤ لکھو کرپا
بڑی اس دی سندر بناوٹ کرپالو گرو نانک صاحب مہاراج جی نے ویکھی
پر گو کی موچن روکا
اور سات سنگت جی اور جڑی براہمن تے گو دا روک ہٹاؤن واسطے گرو نانک دیو مہاراج جی نے
اس پر سری گوری کہو سلوکا
ایدے اتے گرو نانک دیو مہاراج جی نے اپدیش روپ ایک سلوک اچارن کیتا ہن بھی او پڑھدے رچن پرگٹ نے پاویں کہ اتھے نواں پل جڑا بن گیا ਤੇ ਜਿੱਥੋਂ ਗਊ ਲੰਘਾਈ ਸੀ। ਇਸ ਵਾਸਤੇ ਉਹ ਜੋ ਅੱਗੇ ਸਲੋਕ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਉਸਦੀ ਵਿਚਾਰ ਸੁਣੋ।
ਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਭ ਹੋ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਖੱਤਰੀਆ ਗਊ ਬ੍ਰਾਹਮਣ ਕੋ ਕਰ ਲਾਭ, ਤੂੰ ਗਊ ਨੂੰ ਤੇ ਬ੍ਰਾਹਮਣ ਨੂੰ ਕਰ ਟੈਕਸ ਲਾਉਂਦਾ ਹੈ,
ਉੱਪਰ ਧਰਨ ਨਾ ਜਾਈ।
ਤੇ ਜਿਸ ਗਊ ਨੂੰ ਤੂੰ ਟੈਕਸ ਲਾ ਰਿਹਾ ਹੈ ਤੇ ਉਸੇ ਗਊ ਦਾ ਗੋਹਾ ਚੱਕ ਕੇ ਤੇ ਤੂੰ ਜਾ ਕੇ ਚੌਂਕਾ ਦੇ ਲਿਆ ਹੈ ਇਸ ਵਾਸਤੇ, ਔਰ ਉਹਦੇ ਉੱਤੇ ਰੋਟੀ ਪਾਣੀ ਬਣਾ ਕੇ ਖਾਣਾ ਪੀਣਾ ਖਾਧਾ ਹੈ। ਕਹਿੰਦੇ ਗੋਬਰ ਤਰਨ ਨਾ ਜਾਏ, ਕੱਲੇ ਗਊ ਦਾ ਜਿਹੜਾ ਨਾ ਗੁਹਾ ਹੈ ਇਹਦਾ ਚੌਂਕਾ ਦੇਣ ਦੇ ਨਾਲ ਤੂੰ ਸੰਸਾਰ ਸਮੁੰਦਰ ਤੋਂ ਤਰੇਗਾ ਨਹੀਂ, ਤੇ ਤੂੰ ਤਰਿਆ ਨਹੀਂ ਜਾਣਾ।
ਧੋਤੀ ਟਿੱਕਾ ਤੈ ਜਪ ਮਾਲੀ,
ਤੇ ਮਹਾਰਾਜ ਕਹਿੰਦੇ ਧੋਤੀ ਲਾ ਲਈ ਤੇ ਟਿੱਕਾ ਤਿਲਕ ਲਾ ਲਿਆ ਤੈ, ਅਤੇ ਜਾਪ ਕਰਨ ਵਾਲੀ ਮਾਲਾ ਹੱਥ ਵਿਚ ਫੜ ਲਈ।
ਮਲੇਛਾ ਖਾਈ,
ਕਹਿਣ ਲੱਗੇ ਉਹ ਖੱਤਰੀਆ ਤੁਸੀਂ ਧਾਨ ਤਾਂ ਮਲੇਛਾ ਦਾ ਖਾਣੇ ਆ, ਮਾਲਿਸ਼ ਤੀ ਜਿਹੜਾ ਮੈੜ ਨੂੰ ਖਾਣ ਵਾਲਾ ਪਰਾਏ ਦਾ ਹੱਕ ਖਾਣ ਵਾਲਾ, ਤੇ ਕਹਿੰਦੇ ਧਾਨ ਤੂੰ ਮੁਸਲਮਾਨਾਂ ਦਾ ਖਾ ਰਿਹਾ, ਨੌਕਰੀ ਤੂੰ ਮੁਸਲਮਾਨਾਂ ਦੀ ਕਰਦਾ ਹੈ, ਤੇ ਆਪਣੇ ਆਪ ਨੂੰ ਤੂੰ ਕਹਿ ਰਿਹਾ ਮੈਂ ਬਹੁਤ ਪਵਿੱਤਰ ਹਾਂ।
ਅੰਦਰ ਪੂਜਾ ਪੜੇ ਕਿਤੇਬਾ,
ਕਹਿੰਦੇ ਤੂੰ ਅੰਦਰ ਵੜ ਕੇ ਤਾਂ ਪੂਜਾ ਕਰਦਾ ਹੈ ਠਾਕਰਾਂ ਦੀ, ਇਸ ਵਾਸਤੇ ਤੇਰਾ ਇਸ਼ਟ ਠਾਕਰ ਮੰਨੇ ਹੋਏ ਆ, ਅੰਦਰ ਵੜ ਕੇ ਤੂੰ ਪੂਜਾ ਠਾਕਰਾਂ ਦੀ ਕਰਦਾ, ਮੈਨੂੰ ਕੋਈ ਦੇਖ ਨਾ ਲਵੇ, ਤੇ ਬਾਹਰੋਂ ਮੁਸਲਮਾਨਾਂ ਨੂੰ ਦਿਖਾਉਣ ਵਾਸਤੇ ਪੜਿਆ ਕਿਤੇਬਾਂ, ਤੇ ਕਿਤੇਬਾਂ ਦੀ ਵਿਚਾਰ ਪੜ੍ਹਦਾ ਕੁਰਾਨ ਪੜ੍ਹਦਾ ਹੈ, ਚਾਰ ਕਿਤੇਬਾਂ ਮੰਨੀਆਂ, ਜੀਲ ਹੈ, ਤੁਰੇਤ ਹੈ, ਜੰਬੂਰ ਹੈ, ਕੁਰਾਨ ਹੈ, ਤੇ ਉੱਤੋਂ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਖੱਤਰੀਆ ਤੂੰ ਕਿਤੇਬਾਂ ਪੜ੍ਹਦਾ, ਸੰਜਮ ਤੁਰਖਾਂ ਭਾਰੀ ਭਰਾਵਾ ਤੇਰਾ ਸਾਰਾ ਹੀ ਜਿਹੜਾ ਸੰਜਮ ਯਤਨ ਹੈ ਇਹ ਤਾਂ ਸਾਰਾ ਹੀ ਮੁਸਲਮਾਨਾਂ ਵਾਲਾ ਉੱਤੋਂ ਦਿਸ ਰਿਹਾ ਹੈ।
ਛੋਟੀ ਲੇ ਪਾਖੰਡਾ,
ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਤੁਸੀਂ ਪਖੰਡ ਕਰਦੇ ਆ ਤੇ ਇਸ ਨੂੰ ਛੱਡ ਦਿਓ।
ਨਾਮ ਲੈ ਜਾਹੇ ਤਰਨ ਦਾ,
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਲੈਣੇ ਕਰਕੇ ਜਪਣੇ ਕਰਕੇ ਸੰਸਾਰ ਸਮੁੰਦਰ ਤੋਂ ਤੂੰ ਤਰ ਜਾਵੇਂਗਾ, ਉਸ ਤਰ੍ਹਾਂ ਨਹੀਂ ਤਰਿਆ ਜਾਣਾ।
ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਵਾਜੀ,
ਮਹਾਰਾਜ ਕਹਿੰਦੇ ਜਿਹੜੇ ਸਾਬਤੇ ਮਨੁੱਖ ਨੂੰ ਖਾ ਜਾਂਦੇ ਆ ਪਰਾਇਆ ਹੱਕ ਖਾ ਜਾਂਦੇ ਮੁਸਲਮਾਨ, ਤੇ ਉਹਨਾਂ ਦੇ ਨਾਲ ਤੂੰ ਖੜ ਕੇ ਨਵਾਜ਼ਾਂ ਪੜ੍ਹਦਾ, ਉਹ ਤੇਰਾ ਜਨਮ ਖੱਤਰੀਆਂ ਦੇ ਘਰ ਦਾ ਹੈ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਮੈਂ ਵੀ ਨਵਾਜ਼ ਪੜ੍ਹਦਾ ਕਿਉਂਕਿ ਉਹਨਾਂ ਦੀ ਨੌਕਰੀ ਕਰਦਾ, ਕਸ਼ਾਮਤ ਦੇ ਜਾ ਕੇ ਨਵਾਜ਼ ਵੀ ਤੂੰ ਪੜ੍ਹਦਾ ਹੈ।
ਫਿਰ
ਕਰਮ ਰੂਪੀ ਜਿਹੜੀ ਛੁਰੀ ਹੈ ਔਰ ਕਰਮ ਦੀ ਛੁਰੀ ਵਗਾਉਂਦਾ ਹੈ, ਤੇ ਤਿੰਨ ਗਲ ਤਾਗ ਤੇ ਤਿੰਨਾਂ ਖੱਤਰੀਆਂ ਦੇ ਗਲ ਦੇ ਵਿੱਚ ਭਾਵ ਤੇਰੇ ਗਲ ਦੇ ਤੱਕ ਜਿੰਨੇ ਉਹ ਵੀ ਪਾਇਆ ਹੋਇਆ, ਤੇ ਦੂਜੇ ਪਾਸੇ ਕਲਮ ਦੀ ਛੁਰੀ ਜਿਹੜੀ ਉਹ ਤੂੰ ਚਲਾ ਰਿਹਾ ਹੈ।
ਤਿੰਨ ਕਰ ਬ੍ਰਾਹਮਣ ਪੂਰੇ ਨਾਦੀ,
ਕਹਿੰਦੇ ਤਿੰਨਾਂ ਖੱਤਰੀਆਂ ਦੇ ਘਰ ਦੇ ਚਾ ਜਿਹੜਾ ਬ੍ਰਾਹਮਣ ਨੂੰ ਕਹਿੰਦੇ ਤੁਸੀਂ ਜਾ ਕੇ ਸੰਖ ਪੂਰਦੇ ਆ, ਤੁਸੀਂ ਉਹਨਾਂ ਖੱਤਰੀਆਂ ਦੇ ਘਰ ਦੇ ਜਾ ਕੇ ਸੰਖ ਪੂਰਦੇ ਆ, ਪੂਜਾ ਕਰਦੇ ਆ, ਪਾਠ ਪੂਜਾ ਕਰਦੇ ਹੋ ਤੁਸੀਂ ਬ੍ਰਾਹਮਣ ਜਾ ਕੇ, ਕਹਿੰਦੇ ਉਹਨਾਂ ਖੱਤਰੀਆਂ ਨੂੰ ਤਾਂ ਮੁਸਲਮਾਨਾਂ ਦਾ ਸਵਾਦ ਆ ਰਿਹਾ ਕਿਉਂਕਿ ਉਹਨਾਂ ਦੀ ਨੌਕਰੀ ਕਰਕੇ ਤੁਹਾਨੂੰ ਖੋ ਲੈਂਦੇ ਆ, ਉਹ ਤੁਹਾਨੂੰ ਆਇਆ ਹੋਇਆ ਤੁਰਕਾਂ ਦਾ, ਤੁਹਾਨੂੰ ਅੱਗੇ ਬ੍ਰਾਹਮਣਾਂ ਨੂੰ ਦਾਨ ਕਰਦੇ ਆ, ਇਸ ਵਾਸਤੇ ਤੁਹਾਨੂੰ ਵੀ ਉਹਨਾਂ ਵਾਲਾ ਇਹ ਸਵਾਦ ਆ ਰਿਹਾ ਖਾਣ ਪੀਣ ਦਾ।
ਕੂੜੀ ਰਾਤ ਕੂੜਾ ਵਪਾਰ,
ਤੇ ਮਹਾਰਾਜ ਕਹਿੰਦੇ ਮੁਸਲਮਾਨਾਂ ਦੀ ਰਾਸ ਵੀ ਝੂਠੀ ਹੈ ਤੇ ਤੁਹਾਡਾ ਵਪਾਰ ਵੀ ਸਾਰਾ ਝੂਠਾ ਹੀ ਹੈ, ਖੱਤਰੀਆਂ ਦੀ ਰਾਸ ਬ੍ਰਾਹਮਣਾਂ ਦੀ ਜਿਹੜੀ ਏ, ਤੇ ਇਸ ਵਾਸਤੇ ਵਪਾਰ ਇਹ ਸਾਰਾ ਹੀ ਝੂਠਾ ਹੈ।
ਝੂਠ ਬੋਲ ਕਰੇ ਆਹਾਰ,
ਤੇ ਝੂਠ ਬੋਲ ਕੇ ਤੁਸੀਂ ਰੋਟੀ ਖਾਂਦੇ ਭੋਜਨ ਖਾਂਦੇ ਹੋ,
ਸ਼ਰਮ ਧਰਮ ਕਾ ਡੇਰਾ ਦੂਰ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਧਰਮ ਧਾਰਨਾ ਸੀ ਔਰ ਸ਼ਰਮ ਰੱਖਣੀ ਸੀ ਵਿਸ਼ਾਂ ਵਿਕਾਰਾਂ ਤੋਂ, ਮਹਾਰਾਜ ਕਹਿੰਦੇ ਦਾ ਜਿਹੜਾ ਟਿਕਾਣਾ ਸੀ ਉਹ ਤਾਂ ਦੂਰ ਹੀ ਚਲੇ ਗਿਆ।
ਮਨ ਕੂੜ ਰਿਹਾ ਭਰਪੂਰ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਾਰੇ ਪਾਸੇ ਝੂਠ ਹੀ ਝੂਠ ਭਰ ਰਿਹਾ ਹੈ, ਫੈਲਿਆ ਹੋਇਆ ਹੈ।
ਮੱਥੇ ਟਿੱਕਾ ਤੇੜੀ ਧੋਤੀ ਕਖਾਈ,
ਮਹਾਰਾਜ ਕਹਿੰਦੇ ਤੁਸੀਂ ਮੱਥੇ ਦੇ ਉੱਤੇ ਤਿਲਕ ਲਾਉਂਦੇ ਹੋ, ਆਪਣੇ ਤੇੜ ਜਿਹੜੀ ਧੋਤੀ ਕਰਖਾਈ ਕੀ ਹਰਮਤੀ ਰੰਗ ਦੇ ਜਾ ਕਖਾਈ ਭਗਵੀ ਧੋਤੀ ਤੁਸੀਂ ਲਾਉਣੇ ਹੋ ਕੰਨੀ ਵਾਲੇ, ਤੇ ਔਰ ਮੱਥੇ ਦੇ ਉੱਤੇ ਤਿਲਕ ਲਾਉਂਦੇ ਹੋ।
ਛੁਰੀ ਜਗਤ ਕਾ ਸਾਈ,
ਤੁਹਾਡੇ ਹੱਥ ਦੇ ਛੁਰੀ ਫੜੀ ਹੋਈ ਹੈ, ਪੱਤਰੀ ਪੜ੍ਹਨ ਦੀ ਛੁਰੀ ਫੜੀ ਹੋਈ ਹੈ ਜਾਂ ਕਲਮ ਦੀ ਛੁਰੀ ਪਕੜੀ ਹੋਈ ਹੈ, ਇਸ ਵਾਸਤੇ ਸੰਸਾਰ ਦੇ ਤਾਂ ਹੀ ਕਸਾਈ ਵਾਂਗ ਤੁਸੀਂ ਕੋਹ ਰਹੇ ਹੋ, ਲੁੱਟ ਰਹੇ ਹੋ।
ਨੀਲ ਵਸਤ ਪੈਰ ਹੋਵੇ ਪਰਵਾਨਾ,
ਕਹਿੰਦੇ ਹੋ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਨੀਲੇ ਕੱਪੜੇ ਪਾਉਣੇ ਹੋ, ਖੱਤਰੀ ਹੋ ਤੇ ਬ੍ਰਾਹਮਣ ਹੋ ਤੇ ਪ੍ਰਵਾਨ ਹੋ ਕੇ ਬਹਿੰਦੇ ਆ ਵੀ ਖੁਸ਼ ਹੋ ਜਾਣ ਸਾਡੇ ਉੱਤੇ, اور رنگ نیلا کسی شریر دے اتنے پہنتے انہوں نے خوش کرنے واسطے
کہتے
ملیشیاں کا تھی دھان کھانے ہو اور نوکری کرتے ہیں تے پرانا دی پوجا کرتے ہوں
پاکیا کا پٹھا بکرا کھانا
پاکیا کہندے عربی تے فارسی جڑی ہے اس واسطے یہ کھویا ہوا بکرا کھانے کیونکہ ڈھائی چوریاں وہ بکرے کے گل دے پھیر کے تے بسم اللہ لا الہ سارا جاپ کر رہے ہیں اس بھاشا دے اندر اس واسطے اس یہ جڑا کلمہ ہے عربی دے اندر اس پاکھا دا پاکھیا دا پڑھیا ہویا تے کویا ماریا ہوا تھی پٹھا کویا ماریا ہوا بکرا کھاندے ہونا دی عربی بولی پڑھی ہوئی دا
چونکے اوپر کسے نہ جانا
ہوں تھی روٹی بنا کے یہ کہنے سڈے چونکے دے اتنے کسی نے جانا نہیں پیر نہیں پونا سی بہت سچے ہاں
دیکھے چونکا کڈی کار
مہاراج کہندے چونکا دے کے پھر تھی آٹے دیا چٹیاں لکیراں کر دے ہو پھر اس لکیر دے اندر نہیں آنا کار کڑ دے ہو
اوپر آئے بیٹھے کوڑیار
کہندے ہو جھوٹ دے پتلے ہو تے پھر چونکے دے اتنے تھی آ کے بیٹھ جاندے ہو
مت پٹا وے مت پٹا
پھر تھی کہنے متا پٹ جائے بے ہے لوکو متا پٹ جائے ساڈے نیڑے آئے سانو شو نہ جائے جی تا پرچاوا پی گیا تو ساڈا ان جڑا ہے پٹیا جائے گا سارا
فٹ پیڑ کرے نا
مہاراج کہندے واسطو تے تواڈے شریر ہی پھٹ گئے نے اس واسطے پھیڑ تسی خرابیاں کردے ہو تواڈے شریر ہی پھٹ گئے ہن بھڑے کرماں دے نال
من جھوٹے چلی پرے نا
تے تواڈے من جڑے او تاں وشیاں وکاراں دے نال جھوٹے ہوئے پے اوتوں چولیاں بھردے ہو سچے ہون واسطے
او نانک سچ تہائیے
صاحب گرو نانک دیو مہاراج جی کہندے ہے سچے واہگرو پرمیشور نوں دھیانا کریے
سچ ہووے تاں سچ پائیے
جے کر کے سچ ہو جائے سچے نام نو جپ دیا تہاڈا ہردہ سچا ہو جائے پوتر ہو جائے تا سچ نو پاؤں گے اس واسطے سچ دے سنگھاسن دے اتے سچ بیٹھتا ہے جس نے اپنے ہردے چ نام جپ کے تے سچم پوترتا کا سنگھاسن ہی نہیں بنایا اتے سچ نہیں کدے آ سکتا اس واسطے سچمتا دے سنگھاسن دے اتے ہی سچ آ کے ٹکتا ہے گرو نانک صاحب مہاراج جی تو پربل جگتیاں دے سمیت شبد سن کے
چرن کھتری چد چیتا
اور جڑا کھتری سی گرو نانک صاحب دے چرنا دے اتے پی گیا چیتے سر سنگت جی گرو نانک صاحب دی یاد نو وسا لیا
میں بھولو تم مارگ پایو
کہتا مہاراج میں تا بھولیا ہوا سی تسی چنگے راستے پا دتا
تن لالچ تے چت برمایو
میرا تے تن دے لالچ کر کے چت جڑا سی بہت ہی پٹ رہا سی
میر کرپا کری نام درڑاوا
میرے اتے کرپا دی نگاہ کر کے مینوں نام درڑ کروا دتا
کرو کشت تے موہ نساوا
جڑا کشت کرو کشت تے موہ
کرو کشت تے موہ نساوا
اس واسطے تے میرے اتے تریو کشت تے موہ نساوا تے میرا موہ تسی ناس کر دتا تے جڑا کشت دکھ ہے تے میں اس تو تر گیا ہاں دکھ رو سنسار تو تر گیا ہاں
مور گئے ادیان مجارا
بس گرو نانک صاحب نحال کر کے نہ دوہاں نوں تے آپ ادیان اجاڑ وچ چلے گئے
ویسے تہ جاگی گر کرتارا
آج جگتے گرو کرتار پرمیشر سروپ گرو نانک صاحب مہاراج جی بیٹھ گئے
پورا پن پوری برے نہ آئے
پھر گرو نانک صاحب مہاراج جی سلطان پور دے جا کے پرویش نہیں ہوئے
باہر باسری رہنا
باہر ہی سات سنگ جی دن تے رات رہندے نے
سماں بتاوے ستگرو
ستگرو مہاراج جی سماں بتیت کردے نے
شری انگد سکھ مینا
تے گرو انگد دیو مہاراج جی تے سکھاں دے گھر ہوں تے سن بین تسی بچن سننا کرو بھائی بالا جی ایک کتھا اچار دے کھڈور صاحب دے اندر
جپی بالا برنتی بورو مولا
بھائی بالا جی اگے اتہاس ورنن کرن لگے نے کہ پھر مول چند جڑا جی ستگراں دا سہرا
لمتنا پیدی پرم میں پولا
گرو نانک صاحب دے گناہ دے پید نو نہیں سمجھدا پرم دے وچ بھلیا ہویا
پیو تیار چرن نج نگرا
تے ਆਪਣਾ ਨਗਰ ਜਿਹੜਾ ਬਟਾਲਾ ਸੀ ਤੇ ਉਸ ਨੂੰ ਚੱਲਣ ਵਾਸਤੇ ਤਿਆਰ ਹੋ ਗਿਆ।
ਸਦਨ ਸੁਭਾਰਨ ਕਾਰਜ ਸਗਰਾ,
ਕਿਉਂਕਿ ਵੀ ਪਟਵਾਰੀ ਦਾ ਕੰਮ ਕਰਦਾ ਸੀ ਤੇ ਆਪਣੇ ਘਰ ਦੇ ਕੰਮ ਕਾਰ ਜਿਹੜੇ ਉਹਨਾਂ ਨੂੰ ਸਾਂਭਣ ਵਾਸਤੇ
ਅੰਨ ਸੋ ਇਮਗਰਾਇਓ ਚਾਰੀ
ਭਾਈ ਲੋਕ ਚੰਦ ਨੇ ਮੁੱਖੋਂ ਇਸ ਤਰ੍ਹਾਂ ਕਹਿਣਾ ਕੀਤਾ।
ਸੁਲੱਖਣੀ ਸੁਤਾ ਹਮਾਰੀ,
ਕਹਿਣ ਲੱਗਾ ਸੁਲੱਖਣੀ ਪੁੱਤਰੀ ਤੇ ਸੁਣਨਾ ਕਰ,
ਆਪਣਾ ਤੋਰੀ ਕਸ਼ਕਾ ਜਾ,
ਸੁਲਤਾਨਪੁਰ ਦੇ ਅੰਦਰ ਹੁਣ ਤੇਰਾ ਕੋਈ ਕੰਮ ਨਹੀਂ ਰਹਿ ਗਿਆ ਰਹਿਣ ਦਾ।
ਪਦ ਭਾ ਫਕੀਰ ਤਜਲਾ ਜਾ,
ਤੇਰਾ ਜਿਹੜਾ ਪਤੀ ਸੀ ਉਹਦਾ ਫਕੀਰ ਬਣ ਗਿਆ ਲੱਜਾ ਨੂੰ ਛੱਡ ਕੇ।
ਅਪਰੇ ਕਵਨ ਕਰੇ ਨਿਰਬਹਵਾ,
ਤੇ ਹੋਰ ਤੇਰਾ ਕੌਣ ਨਿਵਾਹ ਕਰ ਸਕਦਾ ਹੈ।
ਚਲੋ ਮੋਜੀ ਹੋਵੇ ਸੁਖ ਤਹਿਵਾ,
ਮੇਰੇ ਘਰ ਦੇ ਹੁਣ ਤੂੰ ਬਟਾਲੇ ਨਗਰ ਚੱਲ ਤੇ ਉੱਥੇ ਤੈਨੂੰ ਸਾਰੇ ਘਰ ਦੇ ਸੁਖ ਪ੍ਰਾਪਤ ਹੋਣਗੇ।
ਮੰਦ ਹੈ ਸੁਤਾ ਤੁਮਾਰੇ,
ਕਹਿਣ ਲੱਗਾ ਪੁੱਤਰੀ ਤੇਰੇ ਕਰਮ ਬਹੁਤ ਮਾੜੇ ਹਨ,
ਗੁਜਰੋ ਇਸ ਹਾਲ ਪਧਾਰੇ।
ਕਹਿੰਦੇ ਇਸ ਵਾਸਤੇ ਤੇ ਇਹ ਜਿਹੜਾ ਪਧਾਰ ਤੇਰਾ ਪਤੀ ਸੀ ਨਾ ਇਹਦੇ ਐਸੇ ਬੁਰੇ ਹਾਲ ਹੋਣੇ ਕਰਕੇ ਘਰ ਹੀ ਉਜੜ ਗਿਆ ਸਾਰਾ।
ਦੋਹਰਾ ਪੰਤ ਨਾਨਕੀ ਬਦਨ ਤੇ,
ਨਾਨਕੀ ਸਾਹਿਬ ਸਿੰਘ ਜੀ ਮੁੱਖੋਂ ਕਹਿਣ ਲੱਗੇ
ਇਹਨਾਂ ਬਣੇ ਇਹ ਬਾਤ,
ਕਹਿੰਦੇ ਇਸ ਤਰ੍ਹਾਂ ਨਹੀਂ ਇਹ ਗੱਲ ਬਣ ਸਕਦੀ।
ਭਰਜਾਈ ਕੋ ਅਬੈ,
ਤੇ ਭਰਜਾਈ ਇਹ ਸੁਲੱਖਣੀ ਜੋ ਮੇਰੀ ਇਸ ਨੂੰ ਹੁਣ ਤੁਸੀਂ
ਜਾਣਦੇ ਹੋ ਸੰਗਤਾਤੀ,
ਤੇ ਮੈਂ ਇਹ ਪਿਤਾ ਦੇ ਨਾਲ ਕਿਵੇਂ ਜਾਣਦੇ ਆ ਤੇ ਜਾ ਆਪਣੇ ਪੁੱਤਰਾਂ ਦੇ ਸਮੇਤ ਕਿਵੇਂ ਜਾਣਦੇ ਆ।
ਰੋਪੀ ਇੱਕ ਤੋਂ ਕਰੀ ਭਰਾਤੀ ਗੱਤ ਐਸੇ,
ਇੱਕ ਤਾਂ ਮੇਰੇ ਭਰਾਤਾ ਨਾਨਕ ਨੇ ਮੇਰੀ ਇਹੋ ਜਿਹੀ ਦਸ਼ਾ ਬਣਾ ਦਿੱਤੀ,
ਜਾਤੀ ਭਰਜਾਈ ਤੈਸੇ,
ਦੂਜੀ ਭਰਜਾਈ ਗੁੱਸੇ ਹੋ ਕੇ ਇੱਥੋਂ ਜਾ ਰਹੀ ਹੈ।
ਮੈਂ ਧੀਰਜ ਧਰਾਂ,
ਮੈਂ ਕਿਸ ਢੰਗ ਦੇ ਨਾਲ ਆਪਣੇ ਹਿਰਦੇ ਚ ਹੌਸਲਾ ਧਾਰਾਂਗੇ,
ਮਨ ਪਰਚਾ ਕੇ ਸੰਕਰ ਹਾਂ,
ਆਪਣੇ ਮਨ ਦਾ ਜਿਹੜਾ ਪਰਚ ਪਰਚਾਵਾ ਉਹ ਕਿਹਦੇ ਨਾਲ ਕਰਾਂਗੇ।
ਚੰਦੋ ਰਾਣੀ ਮੈਂ ਲਾਏ,
ਚੰਦੋ ਰਾਣੀ ਸਤਿਗੁਰਾਂ ਦੀ ਸੱਸ ਦਾ ਨਾਂ ਸੀ ਤੇ ਇਹ ਕਹਿਣ ਲੱਗੇ
ਇਹ ਅਵਲੰਬੀ ਰਹੇ ਇਹ ਜਾਏ,
ਕਹਿੰਦੇ ਨਾਨਕੀ ਮੇਰੀ ਪੁੱਤਰੀ ਸੁਲੱਖਣੀ ਤੇ ਦੱਸ ਕਿਹਦੇ ਆਸਰੇ ਇੱਥੇ ਰਹਿ ਗਈ ਇਸ ਜਗ੍ਹਾ ਵਿੱਚ।
ਇੱਕੋ ਭਰਤਾ ਭਇਓ ਫਕੀਰਾ,
ਇਸਦਾ ਪਤੀ ਵੇਖ ਫਕੀਰ ਬਣ ਗਿਆ ਹੈ,
ਘਰੇ ਧੀਰ ਕਿਉਂ ਭਈ ਅਤੀਰਾ,
ਤੇ ਦੱਸੋ ਕਿਵੇਂ ਹੌਸਲਾ ਧਾਰੇ ਤੇ ਤਾਂ ਬਹੁਤ ਘਬਰਾਹਟ ਵਿੱਚ ਆ ਗਈ ਹੈ।
ਠਾਰਨ ਬਣੇ ਨਾ ਇੱਕੋ,
ਮੇਰੀ ਪੁੱਤਰੀ ਦਾ ਇਸ ਜਗ੍ਹਾ ਦੇ ਉੱਤੇ ਹੁਣ ਰਹਿਣਾ ਨਹੀਂ ਬਣਦਾ।
ਸਾਸ ਸਸਰੀ ਘਰ ਜੇ ਕੋ,
ਤੇ ਨਾ ਨੇੜੇ ਸੱਸ ਤੇ ਸਹੁਰੇ ਦਾ ਕੋਈ ਘਰ ਹੈ, ਇਸ ਵੇਲੇ ਉਹ ਤਲਵੰਡੀ ਚ ਰਹਿੰਦੇ ਨੇ।
ਘਰ ਕੇ ਖਰਚੇ ਅਣਕ ਬਿਤ ਜਾਈ,
ਜਿਹੜੇ ਘਰ ਦੇ ਖਰਚੇ ਨੇ ਅਨੇਕ ਤਰ੍ਹਾਂ ਦੇ,
ਤੂੰ ਬਿਨਾਂ ਕੋ ਸਾਰ ਨਾ ਲਈ,
ਤੇ ਕੋਈ ਪ੍ਰੇਮੀ ਤੋਂ ਬਿਨਾਂ ਤੇ ਕੋਈ ਵੀ ਸਾਰ ਖਬਰ ਨਹੀਂ ਲੈਂਦਾ।
ਦੋਰਾ ਇਹ ਆਤਮਜ ਬੈਸ ਲਾਗੀ,
ਦੇਖੋ ਦੋ ਛੋਟੇ ਛੋਟੇ ਬੱਚੇ ਉਹਨਾਂ ਦੀ ਬਹੁਤ ਹੀ ਛੋਟੀ ਉਮਰ ਆ,
ਹਿਰਦੇ ਨਾ ਸੁੱਧ ਤਿਲ ਕੋਏ,
ਉਹਨਾਂ ਦੇ ਹਿਰਦੇ ਚ ਕੋਈ ਹਜੇ ਆਪਣੀ ਹੋਸ਼ ਨਹੀਂ ਸਰੀਰ ਨੂੰ ਕੰਮ ਕਾਰ ਨੂੰ ਸੰਭਾਲਣ ਦੀ,
ਆਣ ਦੁਲਾ ਰਹੀ
ਤੇ ਪਿਤਾ ਕੇ ਉਹਨਾਂ ਨੂੰ ਲੜਾਉਂਦੇ ਨਹੀਂ ਹਨ।
ਅਨਾਥ ਸਮਸੋਏ,
ਕਹਿੰਦੇ ਉਹ ਤਾਂ ਅਨਾਥ ਜਤੀਮਾ ਵਾਂਗ ਹੀ ਬਣ ਗਏ
ਨੇ। ਇਹ ਆਧਾਰ ਇਹ ਦੋ ਬਾਲਕ,
ਦੱਸੋ ਕਿਸ ਦੇ ਆਸਰੇ ਦੋਵੇਂ ਬੱਚੇ ਰਹਿਣਗੇ।
ਹਮ ਕਰੇ ਚੱਲ ਹੋਇਆ ਹੈ ਪ੍ਰਤਪਾਲ ਕੀ,
ਸਾਡੇ ਘਰ ਦੇ ਚੱਲ ਕੇ ਬਟਾਲੇ ਲੰਗਰ ਹੁਣ ਇਹਨਾਂ ਦੀ ਪਾਲਣਾ ਹੋਵੇਗੀ।
ਸੰਭਾਲੇ ਕਰੇ ਕਮਾਈ,
ਜਦੋਂ ਆਪਣੀ ਹੋਸ਼ ਸੰਭਾਲ ਲਈ ਤੇ ਫਿਰ ਕਮਾਈ ਕਰਨਗੇ।
ਜੇ ਅਣਕ ਬੇਦੀ ਸੁਖ ਨਿਜਮਾਈ,
ਆਪਣੀ ਮਾਤਾ ਸੁਲੱਖਣੀ ਨੂੰ ਅਨੇਕਾਂ ਤਰ੍ਹਾਂ ਦੇ ਸੁਖ ਦੇਣਗੇ।
ਭਲੇ ਨਾਨਕੀ ਮਾਸੀ ਸੁਣੀਏ,
ਨਾਨਕੀ ਜੀ ਕਹਿਣ ਲੱਗੇ ਮਾਸੀ ਜੀ ਸੁਣੋ,
ਸਿਆਣੀ ਨੇ ਜੀ ਮਨ ਮੈਂ ਗੁਣੀਏ,
ਤੁਸੀਂ ਬਹੁਤ ਸਿਆਣੇ ਹੋ ਤੇ ਆਪਣੇ ਮਨ ਦੇ ਵਿੱਚ ਵਿਚਾਰ ਕਰੋ।
ਭਰਾਤਾ ਪਰਮੇਸ਼ਰ ਸਮਰੂਪਾ,
ਮੇਰੇ ਭਰਾਤਾ ਨਾਨਕ ਪਰਮੇਸ਼ਰ ਵਰਗਾ ਸਰੂਪ ਹੈ, ਵਾਹਿਗੁਰੂ ਦਾ ਸਰੂਪ ਹੀ ਹਨ।
ਇੱਕੇ ਕਰਤਵ ਜਗਤ ਅਨੁਪਾ,
ਜਿਨ੍ਹਾਂ ਦੇ ਕੌਤਕ ਜਿਹੜੇ ਨੇ ਸੰਸਾਰ ਤੋਂ ਬੇਮਿਸਾਲ ਨੇ, ਉਪਮਾ ਤੋਂ ਰਹਿਤ ਨੇ।
ਮਾਨਵ ਕੇ ਨਾ ਕਰਮ ਹੈ ਐਸੇ,
ਇਹ ਸੰਸਾਰੀ ਮਨੁੱਖਾਂ ਵਾਲੇ ਗੁਰੂ ਨਾਨਕ ਸਾਹਿਬ ਦੇ ਕਰਮ ਨਹੀਂ, ਕਰਤੱਵ ਨਹੀਂ।
ਅਲੌਕਿਕ ਬਾਬਿਦ ਜੈਸੇ,
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਅਲੌਕਿਕ ਹੈਰਾਨ ਕਰਨ ਵਾਲੇ ਕੌਤਕ ਕਰ ਰਹੇ ਨੇ।
ਕੀਰਤ ਸੁਣ ਤੇ ਹੋਤ ਅਚੰਬਾ,
ਉਹਨਾਂ ਦੇ ਕੌਤਕਾਂ ਨੂੰ ਵੇਖ ਕੇ ਤੇ ਸੁਣ ਕੇ ਬਹੁਤ ਹੀ ਮਨ ਹੈਰਾਨੀ ਵਿੱਚ ਟਿਕ ਜਾਂਦਾ।
ਸਭ ਤੋਂ ਮੋਹੇ ਨੈ میں اچرو دمبا،
کہنے لگی مینو سو لگے میں دمبا کوئی جھوٹ نہیں اچار دے،
برا سگن نگر ناری پرس پاری
سارے استری پرش نگر سلطان پر دے آپو بیتے
اچرد پہ بہ باری
بہت باری اس طرح اچار دے پہ
سرب درب خرچن کرے
سارا دھن جڑا دکان سے آیا خرچی جاندے نے
ٹوٹا ہوئے اپاری،
ایک دن بہت انہوں بھاری گھاٹا پی جائے گا
کھوئے درب کو جاوے پاجو،
تے کوئی کہندا سی تانوں گوا کے بھج جان گے
کدوں گئے خانن سر تاجو،
جا پٹھانا دا شرومنی دولت خان انہوں پکڑ لوے گا،
کیت گیان کہے ہم پاسا
کئی ساڈے کول وی آ کے کہندے ہوندے سے
انہیں بلو کے من تراسا،
اس واسطے سن کے تے ویکھ کے بہت ہی ڈر مندے سن،
خرچے درب نریش سمانا
راجے شاہوکار وانگ ادار ہو کے دھن خرچ دے سے،
جاگ نہ کو شوش پیانا
تے کوئی منگتا جڑا سی خالی نہیں کرے گیا،
ارے خان لیکھا جب ہی
جس ویلے دولت خان اپنا حساب کردا سی نا دے نال
باقی نکسے ادکے تب ہی
تے انہاں دی باقی جڑی بہتا سی بہتا نکلدا سی،
ان وی میں بس رتینا
تے دیکھو ماسی جی پھر تین دن بھی ندی دے اندر چبھی لا کے رہے،
رہے کھوج نہ ہے پاؤں چینا
تے سارے پھاڑ رہے تے کسے نو دکھائی نہیں دتے،
دکانے سر لٹائی
تے سچ کھنڈ وچوں آ کے پھر دکان مودی خانہ انہاں نے سارا لٹاتا،
لوڑ تربتے توٹ نہ آئی
تے لٹن والے رج گئے تے پھر دکان وچ تاں وی گھاٹا نہیں آیا،
ماسی اور پئی اے باتا
ماسی جی ہور ایک گل اس طرح ہوئی
جو مسیح سب توں بخیاتا
آلڑی مسیح دے اندر کوپک ہویا اے سارا تینوں پرگٹ ہے،
سخت میں ایسی کے نرماہی
کسے منک دے اندر ایسی شکتی نہیں کہ انہاں دے من نواز پڑھنے دس دے وے کتھے کتھے گئے ہوئے سی،
برتیر دے بتاوے تاہیں
تے جس طرح کسے دے ہردے تے برتدی ہوئے تے اونوں دس دے وے،
پرجائی پر کرودھ کچھ
تے پرجائی دے اتے بڑا کچھ کرودھ کر کے
یہ کر تو مم پراتی،
جے میرے پراتا جی کچھ گسا بھی کردے سی میری پرجائی تے
ہاتھ بند کر بینتی،
میں دونوں ہاتھ جوڑ کے بینتی کر کے
بخشاوت سا پاتی
سارے طرح انہوں دے پاسوں بخشا لیندی سی، نانکی جی کہہ رہے نے چندو رانی دے تائیں
جو پی روس رتیق نہ ہوئے من ماہی،
تے رتے بھی من دے چ گسا نہیں سی
بھوک چل تن کے تن نہیں،
تے کوئی بھی ساڈے من وچ رتے بھی گسا نہیں تے کوئی کھوٹی چال بھی انہوں دے اندر نہیں،
آپت جو اور میں سو کرائی
تے جو انہوں دے من دے آندا ہے تے او کردے نے،
تو لوگ کی لاج نہ ترئی
تے کسے لوکاں دی سنسار دی او کناٹ نہیں تار دے،
اے پر میں بس ماسی ہمرا
ماسی جی میرے بھراتا دے اتے ساڈا کوئی باہ جوڑ نہیں،
سب کن این جماعتا تمرا
تے سارے گناں دا گھر ہے تیرا جوائی،
مر مجھ تس کو جائے نہ جانا
جڑا اندر دی اندر لا بھید ہے نا انتر جانتا دا او جانیا نہیں جاندا نا دی کوتکاں دا،
کارن کون ویکھ
کس کارن کر کے سدگو مہاراج نے یہو جا لباس اپنے شریر دے اتے دھار لیا ہے،
رہن دیو ایٹھا پرجائی
تے میری پرجائی نو تسی ایس جگہ دے اتے رہن دیو،
ہر مجھ پاری اپکار پلائی
تے میرے اتے پرپکار دا پلا کام کرو،
یہ ہٹ کر لے جے وہ جاو اب ہی
تے یہ کر کے تسی واپسے نو موڑ کے لے جاؤں گے،
اتر جائے دامم تب ہی
میرا ہردا جڑا بہت ہی اداس ہو جا
دورا مولا پاکھے اب یہاں،
بھائی مول چند کہن لگا ہوں اتے
ہم نے جائے
چڑ کے نہیں جاواں گے سلکھنی نو،
یہ جاویں گے سنگ نے جی
اپنے نال ہی اسی لے جاواں گے،
رہ نہ یہاں بن آئے
اس جگہ دے اتے اس دا رہنا بن نہیں آندا،
کافی مور نار کی بچنے اتارے
سنگی نانکی نے اس طرح